ਜੁਗ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਜੀ ਗੋਦਾਨੰਦ ਮਨ ਦੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਹੋ ਮਨ ਬਿਰਤੀਆਂ ਗਾਗਰ ਕਰੀਏ ਗੁਰੂ ਚਰਨਾਂ ਚ ਲਵਾਈਏ ਹਾਜ਼ਰੀਆਂ ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਗਾਗਰ ਕਰਦਿਆਂ ਗੱਜ ਕੇ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਤਸੰਗ ਜੀਓ ਜਦੋਂ ਉਸ ਅਕਾਲ ਪੁਰਖ ਪਰਮਾਤਮਾ ਦੀ ਇਸ ਮਨ ਤੇ ਰਹਿਮਤ ਹੁੰਦੀ ਹੈ ਕਿਰਪਾ ਹੁੰਦੀ ਹੈ ਉਹ ਅਕਾਲ ਪੁਰਖ ਪਰਮਾਤਮਾ ਤੇ ਬਖਸ਼ਿਸ਼ ਕਰਦਾ ਹੈ। ਕੈਸੀ ਬਖਸ਼ਿਸ਼ ਕਰਦਾ ਹੈ ਉਹ ਪਰਮਾਤਮਾ ਇਸ ਮਨ ਨੂੰ ਮਾਨਸ ਸਰੀਰ ਦੀ ਪ੍ਰਾਪਤੀ ਦਿੰਦਾ ਹੈ ਮਾਨਸ ਸਰੀਰ ਵਿੱਚ ਭੇਜ ਦਿੰਦਾ ਹੈ। ਜਦੋਂ ਇਹ ਮਨ ਮਾਨਸ ਸਰੀਰ ਵਿੱਚ ਪਹੁੰਚਦਾ ਹੈ ਫਿਰ ਉਹ ਅਕਾਲ ਪੁਰਖ ਪਰਮਾਤਮਾ ਗੁਰੂ ਦਾ ਰੂਪ ਧਾਰਨ ਕਰਕੇ ਇਸ ਮਨ ਨੂੰ ਉਪਦੇਸ਼ ਦਿੰਦਾ ਹੈ ਸਮਝਾਉਂਦਾ ਹੈ ਕਿ ਇਹ ਮਨਾ ਝਾਤੀ ਮਾਰ ਦੇਖ ਵਿਚਾਰ ਕਰ ਤੂੰ ਕਦੋਂ ਦਾ ਤੁਰਿਆ ਹੋਇਆ ਔਰ ਤੂੰ ਉਹਨਾਂ ਜਨਮਾਂ ਦੇ ਅੰਦਰ ਕਈ ਪਾਪ ਕਈ ਮਾੜੇ ਕਰਮ ਕੀਤੇ ਉਹਨਾਂ ਮਾੜਿਆਂ ਕਰਮਾਂ ਤੇ ਪਾਪਾਂ ਦੀ ਮੈਲ ਚੜ੍ਹ ਗਈ ਤੇਰੇ ਉੱਤੇ ਹੁਣ ਇਸ ਸਰੀਰ ਦੇ ਵਿੱਚ ਤੂੰ ਕੀ ਲੈਣਾ ਹੈ ਉਹਨਾਂ ਮਾੜਿਆਂ ਕਰਮਾਂ ਤੇ ਪਾਪਾਂ ਦੀ ਮੈਲ ਧੋਣ ਲਈ ਆਇਆ ਇਹ ਜਿਹੜੀ ਮੈਲ ਤੇਰੀ ਧੁੱਪਣੀ ਹੈ ਇਹ ਮੈਲ ਤੇਰੀ ਸ਼ਬਦ ਨਾਲ ਧੁੱਪਣੀ ਹੈ ਜਦੋਂ ਇਹ ਮੈਲ ਧੋ ਲਏਗਾ ਤੇ ਜਦੋਂ ਤੂੰ ਆਪਣੇ ਆਪ ਨੂੰ ਵੇਖੇਗਾ ਮੈਲ ਧੋ ਕੇ ਕਦੀ ਦੇਖਿਓ ਆਪਾਂ ਕੋਈ ਕੱਪੜਾ ਧੋਂਦੇ ਹਾਂ ਜਦੋਂ ਕੱਪੜਾ ਗੰਦਾ ਹੁੰਦਾ ਨਾ ਤੇ ਅਸੀਂ ਬੱਚੇ ਨੂੰ ਡਾਂਟਦੇ ਹਾਂ ਤੂੰ ਤੇ ਕੱਪੜੇ ਦੀ ਐਸੀ ਮੱਤ ਮਾਰੀ ਰੰਗ ਦਾ ਨਹੀਂ ਪਤਾ ਲੱਗਣ ਦਿਆ ਕਿਹੜੇ ਰੰਗ ਦਾ ਹੈ ਪਰ ਜਦੋਂ ਧੋਨੇ ਹਾਂ ਤੇ ਫਿਰ ਆਪਾਂ ਹੱਸਦੇ ਹਾਂ ਬੱਚਾ ਵੀ ਹੱਸਦਾ ਹੈ ਵੀ ਦੇਖ ਕਿੰਨੀ ਸਫਾਈ ਹੋਈ ਹੈ ਹੈ ਉਹਦਾ ਆਪਣਾ ਰੰਗ ਨਿਕਲ ਆਇਆ ਹੈ। ਇੱਦਾਂ ਹੀ ਜਦੋਂ ਸਾਡੇ ਮਨ ਦੀ ਮੈਲ ਲੱਥਣੀ ਹੈ ਤੇ ਸਾਡਾ ਆਪਣਾ ਰੂਪ ਦਿਖਾਈ ਦੇਣ ਲੱਗ ਪੈਣਾ ਹੈ ਅਸੀਂ ਕੌਣ ਹਾਂ ਸਾਡਾ ਕੀ ਰੂਪ ਆ। ਠੀਕ ਹੈ ਉਸ ਅਵਸਥਾ ਵਿੱਚ ਪਹੁੰਚ ਕੇ ਕਬੀਰ ਜੀ ਦੱਸਦੇ ਆ ਕਹਿੰਦੇ ਕਹੋ ਕਬੀਰ ਇਹ ਰਾਮ ਕੀ ਅੰਜ ਉਹ ਅੰਦਰ ਦੀ ਤਬਦੀਲੀ ਵਿੱਚ ਦੱਸਦੇ ਆ ਮਨ ਬਿਰਤੀ ਨੂੰ ਧੋਣ ਤੋਂ ਬਾਅਦ ਵਿੱਚ ਦੱਸਦੇ ਆ ਕਿ ਜਦੋਂ ਮਨ ਬਿਰਤੀ ਮੇਰੀ ਧੋਪੀ ਸਫਾਈ ਹੋਈ ਤੇ ਮੈਨੂੰ ਉਸ ਵੇਲੇ ਪਤਾ ਲੱਗਾ ਇਹ ਤਾਂ ਮੇਰੀ ਜਿਹੜੀ ਮਨ ਦੀ ਬਿਰਤੀ ਹੈ ਜਿਹੜੀ ਆਤਮਾ ਆ ਇਹ ਤੇ ਪਰਮਾਤਮਾ ਦੀ ਅੰਸ਼ ਚੋਂ ਆ ਉਹਦੀ ਕੁੱਲ ਚੋਂ ਆ ਉਹਦਾ ਹਿੱਸਾ ਆ। ਕਹਿੰਦਾ ਭਾਵ ਅੰਸ਼ ਦਾ ਮਤਲਬ ਕੀ ਹੁੰਦਾ ਹੈ ਜਿਵੇਂ ਆਪਾਂ ਕਹਿ ਦਈਏ ਵੀ ਇਹ ਫਲਾਣੇ ਬੰਦੇ ਦਾ ਹਿੱਸਾ ਆ ਕਹਿੰਦਾ ਭਾਵ ਉਹਨਾਂ ਦਾ ਹੈ ਵਾ ਤੇ ਆਪਾਂ ਕੋਈ ਵੀ ਗੱਲ ਕਰਦੇ ਹਾਂ ਤੇ ਕੀ ਕਹਿ ਦਿੰਦੇ ਹਾਂ ਵੀ ਯਾਰ ਇਹ ਤੇ ਉਹਨਾਂ ਦੇ ਵਿੱਚੋਂ ਆ ਉਦਾਂ ਹੀ ਜਿਹੜੀ ਸਾਡਾ ਮਨ ਹੈ ਇਹ ਪਰਮਾਤਮਾ ਦੀ ਕੁੱਲ ਦੇ ਵਿੱਚੋਂ ਆ ਉਹਦਾ ਹਿੱਸਾ ਆ ਪਰ ਪਤਾ ਕਦੋਂ ਲੱਗਦਾ ਹੈ ਜਦੋਂ ਦੀ ਸਫਾਈ ਹੁੰਦੀ ਹੈ ਜਦੋਂ ਇਹਦੀ ਮਨ ਬਿਰਤੀ ਜਿਹੜੀ ਹੈ ਧੁੱਪਦੀ ਹੈ ਮੈਲ ਲੱਥਦੀ ਹੈ ਤੇ ਉਹ ਫਿਰ ਗੁਰੂ ਜੀ ਸਮਝਾਉਣ ਲੱਗੇ ਇਸ ਮਨ ਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਪਤਾ ਕੀ ਕਹਿਣ ਲੱਗੇ ਕਹਿੰਦੇ ਮਨਾਂ ਤੂੰ ਕਦੀ ਵਿਚਾਰ ਕਰਕੇ ਦੇਖਿਆ ਦੇਖੋ ਅਸੀਂ ਲੋਕ ਪਤਾ ਕੀ ਕਹਿੰਦੇ ਅਸੀਂ ਜਦੋਂ ਵੀ ਗੁਰੂ ਦੇ ਲੜਨ ਲੱਗਦੇ ਹਾਂ ਜਾਂ ਗੁਰੂ ਘਰ ਆਉਂਦੇ ਹਾਂ ਤੇ ਸਾਡੀ ਇੱਕ ਮਨ ਬਿਰਤੀ ਹੈ ਸਾਡੇ ਕੋਲ ਕੀ ਤਾਕਤ ਹੈ ਮਨ ਨੂੰ ਸਾਫ਼ ਕਰਨ ਦੀ। ਠੀਕ ਹੈ ਸਾਡੇ ਕੋਲ ਕੀ ਹੈ ਸਾਡੇ ਕੋਲ ਤਾਂ ਕੁਝ ਵੀ ਨਹੀਂ ਹੈ ਹੈਨਾ ਤੇ ਆਹ ਗੁਰੂ ਜੀ ਸਮਝਾਉਣ ਲੱਗੇ ਕਹਿਣ ਲੱਗੇ ਲਸਕਰੀਆ ਘਰ ਸੰਭਲੇ ਆਏ ਵਜੋਂ ਲਿਖਾਈਏ ਧਿਆਨ ਦੇਣਾ ਲਸਕਰੀਆ ਘਰ ਸੰਭਲੇ ਲਸਕਰੀਆ ਪਤਾ ਕਿਹਨੂੰ ਕਹਿੰਦੇ। ਠੀਕ ਹੈ ਆਪਸੀ ਵਿਚਾਰ ਕਰਨਾ ਇਹ 936 ਅੰਗ ਦੇ ਉੱਤੇ ਹੈ ਲਸਕਰੀਆ ਕਿਹਨੂੰ ਕਹਿੰਦੇ ਆ ਜਦੋਂ ਕੋਈ ਸਿਪਾਹੀ ਫੌਜੀ ਲੜਾਈ ਦੇ ਮੈਦਾਨ 'ਚ ਜਾਂਦਾ ਨਾ ਤੋ ਲੈਸ ਹੋ ਕੇ ਜਾਂਦਾ ਹੈ ਕਹਿੰਦਾ ਭਾਵ ਕਿ ਪੂਰੀ ਤਿਆਰੀ ਨਾਲ ਜਾਂਦਾ ਉਹ ਤੇ ਆਪਾਂ ਕੀ ਕਹਿੰਦੇ ਹਾਂ ਵੀ ਲੱਗਦਾ ਕੋਈ ਲੜਾਈ ਲੱਗ ਗਈ ਹੈ ਪੁੱਛਿਆ ਕੀ ਗੱਲ ਹੋ ਗਈ ਸਿਪਾਹੀ ਬੜੇ ਲੈਸ ਹੋ ਕੇ ਫਿਰਨ ਡਏ ਸਨ ਕਹਿੰਦਾ ਭਾਵ ਕਿ ਪੂਰੀਆਂ ਤਿਆਰੀਆਂ 'ਚ ਫਿਰਨ ਡਏ ਸਨ ਉਹਨਾਂ ਨੇ ਵਰਦੀ ਪਾਈ ਸੀਗੀ ਬੰਦੂਕ ਫੜੀ ਸੀ ਸਭ ਕੁਛ ਨਾਲ ਸੀ ਉਹਨਾਂ ਦੇ ਲੱਗਦਾ ਕੋਈ ਲੜਾਈ ਲੱਗ ਗਈ। ਠੀਕ ਹੈ ਤੇ ਇੱਥੇ ਲਸਕਰੀਆ ਕਿਹਨੂੰ ਕਹਿੰਦੇ ਸਿਪਾਹੀ ਨੂੰ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਕਹਿੰਦੇ ਜਿਹੜਾ ਮਨ ਹੈ ਨਾ ਇਹ ਸਿਪਾਹੀ ਹੈ ਕਹਿੰਦੇ ਕਿਵੇਂ ਸਿਪਾਹੀ ਹੈ ਜਿਹੜਾ ਸਿਪਾਹੀ ਹੈ ਨਾ ਉਹ ਕਿਸੇ ਰਣ ਭੂਮੀ ਤੇ ਲੜਨ ਜਾਂਦਾ ਹੈ ਦੁਸ਼ਮਣ ਦੇ ਨਾਲ ਤੇ ਗੁਰੂ ਜੀ ਕਹਿਣ ਲੱਗੇ ਜਿਹੜਾ ਮਨ ਹੈ ਨਾ ਮਨੁੱਖ ਜਨਮ ਦੇ ਅੰਦਰ ਸਿਪਾਹੀ ਬਣ ਕੇ ਆਇਆ ਲਸਕਰੀਆ ਕਹਿੰਦਾ ਭਾਵ ਉਸ ਪਰਮਾਤਮਾ ਦੇ ਕੋਲੋਂ ਸਭ ਕੁਝ ਲੈ ਕੇ ਆਇਆ ਹੈ। ਠੀਕ ਹੈ, ਤੇ ਕੀ ਆਇਆ? ਇੱਥੇ ਲੜਨ ਆਇਆ ਹੈ, ਇਹ ਰਨ ਭੂਮੀ ਆ, ਇੱਥੇ ਲੜਨ ਆਇਆ ਹੈ। ਕੀ ਲੜਨ ਆਇਆ? ਇਹਨੇ ਵਿਕਾਰਾਂ ਰੂਪੀ ਦੁਸ਼ਮਣ ਨਾਲ ਲੜਨ ਆਇਆ, ਉਹਨਾਂ ਨੂੰ ਮਾਰ ਮੁਕਾਉਣਾ ਆ, ਉਹਨਾਂ ਤੋਂ ਦੂਰ ਹੋਣਾ ਆ, ਉਹਨਾਂ ਨੂੰ ਆਪਣੇ ਤੋਂ ਦੂਰ ਕਰਨਾ ਆ। ਲਸ਼ਕਰੀਆ ਘਰ ਸੰਭਲੇ, ਘਰ ਦਾ ਭਾਵ ਕਹਿੰਦਾ ਡੇਰਾ। ਠੀਕ ਹੈ, ਸੰਭਲੇ ਦਾ ਭਾਵ ਕੀ ਹੈ? ਮਿਲ ਗਿਆ, ਲਾ ਲਿਆ ਇਹਨੇ। ਕਹਿੰਦੇ ਸਿਪਾਹੀ ਨੇ ਡੇਰਾ ਲਾ ਲਿਆ ਹੈ, ਕਹਿੰਦਾ ਭਾਵ ਅੱਜ ਮਨ ਉਸ ਸਰੀਰ ਅੰਦਰ ਆ ਗਿਆ, ਉਸ ਘਰ ਵਿੱਚ ਆ ਗਿਆ ਹੈ ਜਿੱਥੇ ਇਹਨੇ ਵਿਕਾਰਾਂ ਦੇ ਨਾਲ ਲੜਨਾ ਆ। ਠੀਕ ਹੈ, ਹੁਣ ਧਿਆਨ ਦਿਓ, ਸਿਪਾਹੀ ਨੂੰ ਲੜਨ ਭੇਜ ਦਈਏ। ਠੀਕ ਹੈ, ਆਪ ਜੀ ਨੇ ਦੇਖਿਆ ਕਦੀ ਫੌਜੀਆਂ ਨੇ ਨਾ ਆਪਣੇ ਅੱਗੇ ਪੋਚ ਜਿਹੇ ਲਾਏ ਹੁੰਦੇ ਆ ਤੇ ਪਿੱਛੇ ਪਿੱਠੂ ਟੰਗਿਆ ਹੁੰਦਾ? ਠੀਕ ਹੈ, ਕਿਸੇ ਨੇ ਪੁੱਛਿਆ ਵੀ ਇਹਦੇ ਵਿੱਚ ਕੀ ਹੈ? ਤੂੰ ਸਿਪਾਹੀ ਕਹਿਣ ਲੱਗਿਆ ਇਹਦੇ ਚ ਖੁਰਾਕ ਆ, ਜਦੋਂ ਲੜਨਾ ਹੀ ਹੈ ਨਾ, ਤੇ ਜੇ ਲੜਨ ਲੱਗਿਆ ਰੋਟੀ ਪਾਣੀ ਦੀ ਚਿੰਤਾ ਰਹੀ ਤੇ ਫਿਰ ਲੜਿਆ ਨਹੀਂ ਜਾਣਾ। ਇਹਦੇ ਵਿੱਚ ਸਾਡੀ ਛੋਲੇ ਪਾਏ ਆ, ਮਖਾਣੇ ਪਾਏ ਆ, ਸ਼ੱਕਰ ਪਾਰੇ ਪਾਏ ਆ, ਇਹਦੇ ਚੀਜ਼ਾਂ ਸੁੱਕੀਆਂ ਚੀਜ਼ਾਂ ਪਾ ਕੇ ਲੈ ਜਾਂਦੇ ਨੇ ਤਾਂ ਕਿ ਲੜਨ ਵੇਲੇ ਸਾਨੂੰ ਰੋਟੀ ਦੀ ਚਿੰਤਾ ਨਾ ਹੋਵੇ। ਠੀਕ ਹੈ, ਜਦੋਂ ਭੁੱਖ ਲੱਗੇ ਤੇ ਸਾਨੂੰ ਪਤਾ ਹੈ ਵੀ ਸਾਡੇ ਪੱਲੇ ਬੱਝੀ ਹੈ, ਭਾਵੇਂ ਥੋੜ੍ਹੀ ਬਹੁਤੀ ਖਾਈਏ ਪਰ ਖਾ ਸਕਦੇ ਹਾਂ ਅਸੀਂ। ਇੱਦਾਂ ਗੁਰੂ ਜੀ ਸਮਝਾਉਣ ਲੱਗੇ, ਕਹਿਣ ਲੱਗੇ ਭਾਈ ਆਏ ਵਜੋਂ ਲਿਖਾਏ। ਵਜੋਂ ਪਤਾ ਕਿਹਨੂੰ ਕਹਿੰਦੇ? ਵਜੋਂ ਤਨਖਾਹ ਨੂੰ ਕਹਿੰਦੇ। ਹੁਣ ਤਨਖਾਹ ਅੱਖਰ ਆਪਾਂ ਤੇ ਕਿਤੇ ਵਰਤ ਸਕਦੇ ਹੈ ਨਾ, ਵਜੋਂ ਤਨਖਾਹ ਨੂੰ ਕਹਿੰਦੇ। ਹੁਣ ਤਨਖਾਹ ਦਾ ਮਤਲਬ ਕੀ ਹੈ? ਰੋਟੀ ਰੋਜੀ, ਰੋਟੀ ਰੋਜੀ ਇੱਥੇ ਤਨਖਾਹ, ਕਿਉਂਕਿ ਜਦੋਂ ਆਪਾਂ ਤਨਖਾਹ ਲੈਂਦੇ ਹਾਂ ਰੋਟੀ ਰੋਜੀ ਵਾਸਤੇ ਲੈਂਦੇ ਹਾਂ ਆਪਾਂ। ਅਤੇ ਧਿਆਨ ਦਿਓ ਫਿਰ ਇੱਥੇ ਆ ਗਿਆ ਆਏ ਵਜੋਂ ਲਿਖਾਏ। ਕਹਿੰਦੇ ਜਿਹੜਾ ਮੰਨਿਆ ਨਾ ਇਹ ਸਿਪਾਹੀ ਬਣ ਕੇ ਇਸ ਸਰੀਰਕ ਰੂਪੀ ਧਰਤੀ ਦੇ ਉੱਤੇ ਡੇਰਾ ਲਾ ਕੇ ਬਹਿ ਗਿਆ ਲੜਨ ਲਈ ਵੀ ਮੈਂ ਲੜਨਾ ਹੈ, ਪਰ ਕਹਿੰਦੇ ਐਵੇਂ ਭੁਲੇਖੇ 'ਚ ਪਿਆ ਫਿਰਦਾ। ਕਹਿੰਦਾ ਆਏ ਵਜੋਂ ਲਿਖਾਏ, ਕਹਿੰਦਾ ਉਸ ਪਰਮਾਤਮਾ ਦੇ ਦਰ ਤੋਂ ਇਸ ਲੜਾਈ ਦੇ ਮੈਦਾਨ ਵਿੱਚ ਇਹਨੂੰ ਜਿਹੜੀ ਰੋਟੀ ਰੋਜੀ ਚਾਹੀਦੀ ਹੈ ਨਾ, ਜੋ ਕੁਛ ਚਾਹੀਦਾ ਇਹ ਧੁਰ ਦਰਗਾਹ ਤੋਂ ਲਿਖਾ ਕੇ ਆਇਆ। ਦੱਸੋ ਕਿੱਡੀ ਵੱਡੀ ਗੱਲ ਗੁਰੂ ਜੀ ਨੇ ਕਹੀ ਹੈ ਵੀ ਐਵੇਂ ਚਿੰਤਾ ਕਰਦੇ ਰਹੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ। ਫੌਜੀ ਨੂੰ ਵੀ ਕਹਿਤਾ ਵੀ ਤੂੰ ਲੜ, ਤੇਰਾ ਕੰਮ ਹੈ ਦੁਸ਼ਮਣ ਨੂੰ ਮਾਰਨਾ, ਰੋਟੀ ਰੋਜੀ ਦੀ ਚਿੰਤਾ ਨਹੀਂ ਕਰਨੀ, ਉਹ ਤੇਰੇ ਪੱਲੇ ਬੰਨ ਦਿੱਤੀ ਹੈ। ਤੇ ਗੁਰੂ ਜੀ ਕਹਿਣ ਲੱਗੇ ਮਨਾ ਤੇਰਾ ਕੰਮ ਹੈ ਵਿਕਾਰਾਂ ਨਾਲ ਲੜਨਾ, ਤੇ ਇਸ ਲੜਾਈ ਦੇ ਵਿੱਚ ਤੈਨੂੰ ਕੀ ਚਾਹੀਦਾ, ਇਸ ਜਨਮ ਦੇ ਵਿੱਚ ਤੈਨੂੰ ਕੀ ਚਾਹੀਦਾ ਹੈ, ਉਹ ਤੁਰ ਦਰਗਾਹ ਤੋਂ ਤੇਰੇ ਭਾਗਾਂ 'ਚ ਲਿਖਿਆ ਹੈ, ਜੋ ਜੋ ਤੈਨੂੰ ਚਾਹੀਦਾ ਤੈਨੂੰ ਮਿਲੀ ਤੁਰੀ ਜਾਣਾ। ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਿੰਤਾ ਖੁਬੇ ਹਾਂ, ਪਤਾ ਨਹੀਂ ਕੰਮ ਬਣਨਾ ਹੈ ਕਿ ਨਹੀਂ ਬਣਨਾ, ਪਤਾ ਨਹੀਂ ਕੁਝ ਮਿਲਣਾ ਹੈ ਕਿ ਨਹੀਂ ਮਿਲਣਾ, ਪਤਾ ਨਹੀਂ ਵਿਆਹ ਕਦੋਂ ਹੋਣਾ ਹੈ, ਪਤਾ ਨਹੀਂ ਬੱਚਾ ਕਦੋਂ ਹੋਣਾ ਹੈ, ਪਤਾ ਨਹੀਂ ਵੱਡਾ ਕਦੋਂ ਹੋਣਾ ਹੈ, ਪਤਾ ਨਹੀਂ ਪੜ੍ਹਨਾ ਕਿ ਨਹੀਂ ਪੜ੍ਹਨਾ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਇਹੋ ਜਿਹੀਆਂ ਪਲਾਨਿੰਗਾਂ ਬਣਾਉਂਦੇ ਰਹਿੰਦੇ ਹਾਂ। ਅਤੇ ਇੱਥੇ ਗੁਰੂ ਜੀ ਕੀ ਕਹਿਣ ਡੇ? ਕਹਿੰਦੇ ਭਾਈ ਗੱਲ ਸੁਣ, ਇਹਨਾਂ ਪਲਾਨਿੰਗਾਂ ਨੂੰ ਛੱਡ, ਜਿਹੜੇ ਕੰਮ ਆਇਆ ਉਹ ਕੰਮ ਕਰ, ਤੂੰ ਲੜਨ ਆਇਆ ਮੈਦਾਨ 'ਚ ਅਤੇ ਲੜਾਈ ਕਰ। ਠੀਕ ਹੈ, ਪਰ ਅਸੀਂ ਲੋਕ ਉਸ ਪਾਸੇ ਜਾਂਦੇ ਨਹੀਂ ਹੈ, ਕਿਉਂਕਿ ਇੱਥੇ ਡੇਰਾ ਲਾਇਆ ਆਪਾਂ, ਅਸੀਂ ਡੇਰਾ ਲਾਇਆ ਸੀ ਲੜਨ ਵਾਸਤੇ। ਹੁਣ ਜਿਹੜਾ ਫੌਜੀ ਹੈ ਜਿੱਥੇ ਲੜਦਾ ਆ, ਠੀਕ ਹੈ, ਧਿਆਨ ਦੇਣਾ, ਉਹ ਜਦੋਂ ਲੜਾਈ ਖਤਮ ਹੋ ਜਾਂਦੀ ਹੈ ਇਹਨਾਂ ਨੂੰ ਸ਼ਿਫਟ ਕਰ ਦਿੰਦੇ ਵੀ ਛੱਡ ਦਿਓ, ਵੀ ਇਹ ਮੈਦਾਨ ਛੱਡ ਦਿਓ, ਹੁਣ ਆਪਾਂ ਹੁਣ ਪਿੱਛੇ ਆ ਜਾਓ। ਠੀਕ ਹੈ, ਇੱਦਾਂ ਹੀ ਗੁਰੂ ਜੀ ਕਹਿਣ ਲੱਗੇ ਜਦੋਂ ਇਹ ਮਨ ਲੜਾਈ ਲੜਦਾ ਨਾ ਅਤੇ ਜਦੋਂ ਜਿੱਤ ਜਾਂਦਾ ਤੇ ਇਹਨੂੰ ਮਨ ਨੂੰ ਕੀ ਕਹਿੰਦੇ ਆ? ਗੁਰੂ ਜੀ ਕਹਿੰਦੇ, ਕਹਿੰਦੇ ਪਰਮਾਤਮਾ ਤੋਂ ਆਵਾਜ਼ ਆ ਜਾਂਦੀ, ਹੁਣ ਤੂੰ ਪਿੱਛੇ ਆ ਜਾ, ਪਿੱਛੇ ਦਾ ਭਾਵ ਆਪਣੇ ਅਸਲੀ ਘਰ 'ਚ ਆ ਜਾ, ਸੱਚਖੰਡ 'ਚ ਆ ਜਾ, ਆਪਣੇ ਘਰ ਵਾਪਸ ਆ ਜਾ, ਕਿਉਂਕਿ ਤੂੰ ਲੜਾਈ ਜਿੱਤ ਲਈ ਹੈ, ਵਾਪਸ ਆ ਜਾ, ਉੱਥੇ ਰਹਿਣ ਨਹੀਂ ਦਿੰਦੇ। ਇੱਦਾਂ ਗੁਰੂ ਜੀ ਨੇ ਨਾ ਹੋਰ ਵੀ ਪਾਣੀ ਲਿਖੀ, ਕਹਿੰਦੇ ਡੱਡਾ ਡੇਰਾ ਇਹ ਨਹੀਂ, ਜੈ ਡੇਰਾ ਤੈ ਜਾਨ। ਕਹਿਣ ਲੱਗੇ ਡੇਰੇ ਦਾ ਮਤਲਬ ਕੀ ਹੈ? ਪੱਕਾ ਵਸੇਬਾ ਨੂੰ ਡੇਰਾ ਕਹਿੰਦੇ ਆ। ਠੀਕ ਹੈ, ਆਪ ਜੀ ਦੇਖੋ ਨਾ, ਕੋਈ ਇਨਸਾਨ ਸਾਡੇ ਘਰ ਆਉਂਦਾ, ਜਦੋਂ ਸਾਡੇ ਘਰ ਆਉਂਦਾ ਨਾ, ਉਹ ਦੋ ਚਾਰ ਦਿਨ ਸਾਡੇ ਘਰ ਲਗਾਤਾਰ ਰਹਿ ਲਵੇ ਤੇ ਆਪਾਂ ਸੁਭਾਵਕ ਹੀ ਆਪਸ 'ਚ ਗੱਲਾਂ ਕਰਨ ਲੱਗ ਪੈਂਦੇ, ਡੇਰਾ ਲਾ ਕੇ ਲੈ ਗਿਆ ਤੇ ਇਹਦਾ ਮਤਲਬ ਕਿ ਇਹ ਪੱਕਾ ਬਹਿ ਗਿਆ। ਇੱਦਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਪਏ ਨੇ ਇਸ ਮਨ ਨੂੰ, ਕਹਿੰਦੇ ਮਨਾ ਇੱਥੇ ਤੇਰਾ ਸੰਸਾਰ ਦੇ ਉੱਤੇ ਪੱਕਾ ਵਸੇਬਾ ਨਹੀਂ ਹੈ, ਡੱਡਾ ਡੇਰਾ ਇਹ ਨਹੀਂ, ਜੈ ਡੇਰਾ ਤਹਿ ਜਾਣ। ਦੇਖੋ ਕਹਿਣ ਲੱਗੇ ਭਾਈ ਗੱਲ ਸੁਣ, ਇੱਥੇ ਤੇਰਾ ਪੱਕਾ ਵਸੇਬਾ ਨਹੀਂ ਹੈ, ਪਰ ਇਸ ਸਰੀਰ ਦੇ ਅੰਦਰ ਤੈਨੂੰ ਇੱਕ ਗੁਰੂ ਦੇ ਚੰਨ ਨਾਲ ਜੁੜ ਕੇ ਇੱਕ ਜਾਣਕਾਰੀ ਮਿਲ ਸਕਦੀ ਹੈ। ਕਹਿੰਦਾ ਕੀ ਮਿਲ ਸਕਦੀ, ਕਿਹੜੀ ਜਾਣਕਾਰੀ ਮਿਲ ਸਕਦੀ ਹੈ? ਤੇ ਕਹਿਣ ਲੱਗੇ ਜੈ ਡੇਰਾ ਤਾਂ ਤੈ ਜਾਣ। ਕਹਿੰਦੇ ਵੀ ਗੁਰੂ ਦੇ ਚਰਨਾਂ ਦੇ ਵਿੱਚੋਂ ਜਿੱਥੇ ਤੇਰਾ ਪੱਕਾ ਵਸੇਬਾ ਹੋ ਸਕਦਾ ਨਾ, ਉਹਦੀ ਜਾਣਕਾਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚੋਂ ਲੈ ਲੈ। ਠੀਕ ਆ, ਜਾਂ ਡੇਰਾ ਤੈ ਜਾਣ ਉਹ ਡੇਰਾ ਕਾ ਸੰਜਮੋ, ਧਿਆਨ ਦਿਓ, ਉਹ ਡੇਰਾ ਕਾ ਸੰਜਮੋ ਗੁਰ ਕੈ ਸ਼ਬਦ ਪਛਾਣ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿਣ ਲੱਗੇ, ਕਹਿੰਦੇ ਵੀ ਪੁਰਾਣੀ ਕੰਮ ਕਰ। ਮਨ ਕਹਿੰਦਾ ਕੀ ਕਰਾਂ, ਕਹਿੰਦਾ ਉਹ ਡੇਰਾ ਕਾ ਸੰਜਮੋ। ਹੁਣ ਧਿਆਨ ਦਿਓ, ਸੰਜਮੋ ਕੀ ਹੁੰਦਾ ਹੈ, ਸੰਜਮ ਦਾ ਹੁੰਦਾ ਜੀਵਨ ਯੁਗਤ, ਜੀਵਨ ਯੁਗਤ। ਗੁਰੂ ਜੀ ਕੀ ਕਹਿਣ ਲੱਗੇ, ਕਹਿਣ ਲੱਗੇ ਮਨਾ ਇੱਕ ਕੰਮ ਕਰ, ਕਹਿੰਦੇ ਉਸ ਡੇਰੇ ਵਿੱਚ ਉਸ ਪੱਕੇ ਅਸਥਾਨ ਦੇ ਉੱਤੇ ਜਾਣ ਲਈ, ਉਸ ਅਟਲ ਅਵਸਥਾ ਵਿੱਚ ਜਾਣ ਲਈ ਨਾ ਕੀ ਕਰ, ਗੁਰੂ ਚਰਨਾਂ ਦੇ ਵਿੱਚੋਂ ਜੀਵਨ ਯੁਗਤ ਜਿਹੜੀ ਹੈ ਨਾ ਉਹ ਲੈ। ਤੇ ਕਿੱਦਾਂ ਲੈ, ਗੁਰ ਕੈ ਸ਼ਬਦ ਪਛਾਣ। ਪਛਾਣ ਦਾ ਮਤਲਬ ਜਾਣਕਾਰੀ ਲੈਣਾ, ਪਛਾਣ ਦਾ ਮਤਲਬ ਕੀ ਹੁੰਦਾ ਜਾਣਕਾਰੀ ਲੈਣਾ। ਤੇ ਗੁਰੂ ਜੀ ਕਹਿਣ ਲੱਗੇ ਗੁਰ ਕੈ ਸ਼ਬਦ ਪਛਾਣ। ਹੁਣ ਧਿਆਨ ਦੇਣਾ, ਗੁਰ ਦਾ ਭਾਵ ਯੁਗਤੀ ਤੇ ਸ਼ਬਦ ਦਾ ਭਾਵ ਉਪਦੇਸ਼। ਜਿਹੜੀ ਗੁਰਬਾਣੀ ਹੈ ਇਹ ਕਿਹਦਾ ਉਪਦੇਸ਼ ਹੈ, ਇਹ ਯੁਗਤੀ ਵਾਸਤੇ ਉਪਦੇਸ਼ ਆ, ਸਿਮਰਨ ਵਾਸਤੇ ਉਪਦੇਸ਼ ਆ। ਸ਼ਬਦ ਗੁਰੂ ਹੈ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੌਣ ਆ, ਸ਼ਬਦ ਗੁਰੂ ਹੈ। ਸਾਨੂੰ ਸ਼ਬਦ ਦਾ ਉਪਦੇਸ਼ ਦਿੰਦੇ ਨੇ, ਨਾਮ ਦਾ ਉਪਦੇਸ਼ ਦਿੰਦੇ ਨੇ, ਸਾਨੂੰ ਸਿਮਰਨ ਬਾਰੇ ਸਮਝਾਉਂਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ। ਤੇ ਕੀ ਕਹਿਣ ਲੱਗੇ, ਗੁਰ ਕੈ ਸ਼ਬਦ ਪਛਾਣ। ਕਹਿੰਦੇ ਮਨਾ ਇੱਦਾਂ ਕਰ, ਇਹ ਜਿਹੜਾ ਉਪਦੇਸ਼ ਹੈ ਨਾ ਇਹਦੇ ਕੋਲੋਂ ਜਾਣਕਾਰੀ ਲੈ। ਕਾਹਦੀ ਜਾਣਕਾਰੀ ਲੈ, ਉਸ ਅਸਲੀ ਘਰ ਵਿੱਚ ਜਾਣ ਦੀ, ਉਸ ਅਸਲੀ ਘਰ ਵਿੱਚ ਜਾਣ ਦੀ ਜਾਣਕਾਰੀ ਲੈ। ਪਰ ਉਹ ਜਾਣਕਾਰੀ ਤੈਨੂੰ ਮਿਲਣੀ ਕੇਵਲ ਤਾਂ ਕੇਵਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਹੈ। ਕਹਿੰਦੇ ਉਹ ਜਾਣਕਾਰੀ ਲੈ। ਫਿਰ ਗੁਰੂ ਜੀ ਦੇਖੋ ਕੀ ਕਹਿਣ ਲੱਗੇ, ਕਹਿੰਦੇ ਇਹ ਡੇਰਾ ਕਹੋ ਸ਼ਰਮ ਕਰ ਘਾਲੇ, ਜਾਂ ਕਾ ਤਸੂ ਨਹੀਂ ਸੰਗ ਚਾਲੇ। ਹੁਣ ਧਿਆਨ ਦਿਓ ਆਪ ਜੀ, ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਇਹ ਡੇਰਾ ਕਹੋ ਸ਼ਰਮ ਕਰ ਘਾਲੇ। ਸ਼ਰਮ ਦਾ ਮਤਲਬ ਕੀ ਹੁੰਦਾ ਆਪ ਜੀ, ਦੇਖੋ ਨਾ ਜਦੋਂ ਸਵੇਰੇ ਆਪ ਜੀ ਉੱਠਦੇ ਹੋ, ਜਦੋਂ ਉੱਠਦੇ ਹੋ ਤੇ ਆਪ ਜੀ ਦਾ ਬੱਚਾ ਲੇਟ ਹੋ ਜਾਂਦਾ, ਉੱਠਦਾ ਨਹੀਂ ਹੈ ਨਾ। ਜਦੋਂ ਉੱਠਦਾ ਨਹੀਂ ਹੈ ਤੇ ਆਪ ਸੁਭਾਵਕ ਹੀ ਮੂੰਹ ਦੇ ਵਿੱਚੋਂ ਇੱਕ ਗੱਲ ਕਹਿੰਦੇ ਹੋ ਬੱਚੇ ਨੂੰ, ਓਏ ਉੱਠੋ, ਇਹ ਸ਼ਰਮ ਕਰ, 8 ਵੱਜ ਗਏ ਆ, ਸ਼ਰਮ ਕਰ, ਸੂਰਜ ਚੜ ਗਿਆ। ਇਹਦਾ ਮਤਲਬ ਸ਼ਰਮ ਕਰਨ ਅੱਖਰ ਆਪ ਜੀ ਨੇ ਕਿਉਂ ਵਰਤਿਆ ਹੈ ਨਾ, ਸ਼ਰਮ ਕਰਨ ਦਾ ਮਤਲਬ ਪਤਾ ਕਿਹਦਾ, ਉਦਮ ਕਰ। ਆਪ ਜੀ ਨੇ ਇਸ਼ਾਰਾ ਕੀਤਾ ਬਈ ਦਿਨ ਬਹੁਤ ਚੜ ਗਿਆ ਹੈ, 8 ਵੱਜ ਗਏ ਨੇ, ਉਦਮ ਕਰ। ਕਹਿੰਦਾ ਭਾਵ ਆਲਸੀਆ, ਆਲਸ ਛੱਡ, ਉਦਮ ਕਰ। ਉਦੋਂ ਆਪਾਂ ਸ਼ਰਮ ਅੱਖਰ ਵਰਤ ਲੈਂਦੇ ਹਾਂ ਹੈ ਨਾ। ਇੱਥੇ ਗੁਰੂ ਜੀ ਨੇ ਸ਼ਰਮ ਅੱਖਰ ਵਰਤ ਲਿਆ। ਗੁਰੂ ਜੀ ਕੀ ਕਹਿਣਾ ਚਾਹੁੰਦੇ ਆ, ਕਹਿਣ ਲੱਗੇ ਇਹ ਡੇਰਾ ਕਹੋ ਸ਼ਰਮ ਕਰ ਘਾਲੇ, ਇਹ ਡੇਰਾ ਕਾ। ਕਹਿੰਦਾ ਭਾਵ ਇੱਥੇ ਪੱਕਾ ਰਹਿਣ ਲਈ ਨਾ, ਇਹ ਆਤਮਾ ਕੀ ਕਰਦੀ ਹੈ, ਇਹ ਮਨ ਕੀ ਕਰਦਾ ਹੈ, ਸ਼ਰਮ ਕਰ ਘਾਲੇ। ਕਹਿੰਦਾ ਭਾਵ ਉਦਮ ਕਰਦਾ ਹੈ ਤੇ ਬੜੀਆਂ ਘਾਲਾਂ ਘਾਲਦਾ ਇੱਥੇ ਰਹਿਣ ਲਈ। ਧਿਆਨ ਦਿਓ, ਕਿਸੇ ਵੇਲੇ ਆਪਾਂ ਨੂੰ ਕੋਈ ਮਾੜਾ ਮੋਟਾ ਰੋਗ ਲੱਗ ਜਾਂਦਾ, ਜਦੋਂ ਰੋਗ ਲੱਗ ਜਾਂਦਾ ਅਸੀਂ ਭੱਜੇ ਹੀ ਫਿਰਦੇ ਹਾਂ, ਅਸੀਂ ਗੁਰੂ ਦੇ ਦਰ ਤੇ ਮੱਥਾ ਟੇਕਦੇ ਹਾਂ, ਥਾਂ ਥਾਂ ਤੇ ਮੱਥੇ ਟੇਕਦੇ ਹਾਂ, ਪੰਡਿਤ ਮਗਰ ਤੁਰ ਪੈਂਦੇ ਹਾਂ, ਪੰਡਿਤ ਜੀ ਮੈਨੂੰ ਰੋਗ ਲੱਗ ਗਿਆ, ਕੋਈ ਕਿਰਪਾ ਕਰੋ ਮੈਂ ਠੀਕ ਹੋ ਜਾਵਾਂ, ਮੇਰੇ ਤੇ ਨਾ ਕੋਈ ਬੜਾ ਵੱਡਾ ਕਸ਼ਟ ਆਇਆ ਹੈ, ਸਾਡੇ ਭਾਅ ਦੀ ਬਣੀ ਹੈ, ਅਸੀਂ ਭੱਜੇ ਹੀ ਫਿਰਦੇ ਹਾਂ। ਧਿਆਨ ਦੇਣਾ ਆਪ ਜੀ, ਗੁਰੂ ਸਾਹਿਬਾਂ ਕਹਿਣ ਲੱਗੇ, ਕਹਿੰਦੇ ਦੇਖ ਲੈ ਮਾੜਾ ਜਿਹਾ ਰੋਗ ਲੱਗਾ, ਭੱਜਾ ਹੀ ਫਿਰਦਾ, ਕਦੀ ਕਿਸੇ ਪੰਡਿਤ ਕੋ, ਕਦੀ ਕਿਸੇ ਜੋਤਸ਼ੀ ਕੋ, ਕਦੀ ਗੁਰੂ ਘਰ, ਕਦੀ ਕਿਤੇ ਮੱਥਾ ਟੇਕਦਾ, ਕਦੀ ਕਿਤੇ ਮੱਥਾ ਟੇਕਦਾ, ਕਦੀ ਕਿਤੇ ਅਰਦਾਸ ਕਰਵਾਉਂਦਾ ਜਾ ਕੇ। ਉਹਨੂੰ ਪੁੱਛਿਆ ਵੀ ਭਾਈ ਸਾਹਿਬ, ਇਹ ਤੁਸੀਂ ਹੁਣ ਹੀ ਗੁਰੂ ਘਰ ਆਉਣ ਲੱਗੇ ਹੋ, ਪਹਿਲਾਂ ਤਾਂ ਤੁਹਾਨੂੰ ਕਦੀ ਦੇਖਿਆ ਹੀ ਨਹੀਂ। ਠੀਕ, ਤੂੰ ਅੱਗੋਂ ਜਵਾਬ ਕੀ ਦਿੰਦਾ, ਕਹਿੰਦਾ ਜੀ ਪਹਿਲਾਂ ਬੜੀ ਕਿਰਪਾ ਸੀ, ਪਹਿਲਾਂ ਮੈਂ ਤੰਦਰੁਸਤ ਸੀਗਾ ਤੇ ਇਸ ਕਰਕੇ ਮੈਂ ਕਦੀ ਆਇਆ ਨਹੀਂ, ਹੁਣ ਮੈਨੂੰ ਰੋਗ ਇੱਦਾਂ ਦਾ ਲੱਗ ਗਿਆ ਕਿ ਮੈਨੂੰ ਡਰ ਬੜਾ ਲੱਗਦਾ ਮਰਨ ਤੋਂ, ਤੇ ਮੈਂ ਤਾਂ ਮੱਥੇ ਟੇਕਦਾ ਫਿਰਦਾ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਤਾ ਕੀ ਕਹਿਣ ਲੱਗੇ, ਆਪ ਜੀ ਵਿਚਾਰ ਕਰਕੇ ਦੇਖੋ, ਹਰ ਚੀਜ਼ ਦੀ ਵਿਚਾਰ ਕਰਨੀ ਹੈ, ਜਦੋਂ ਵਿਚਾਰ ਪਰੇ ਕਰੋਗੇ ਨਾ, ਤੇ ਕਬੀਰ ਜੀ ਕਹਿੰਦੇ ਕਬੀਰ ਕਾਮ ਪਰੇ ਹਰ ਸਿਮਰੀਏ, ਐਸਾ ਸਿਮਰੋ ਨਿਤ। ਕਹਿੰਦੇ ਜਦੋਂ ਕੋਈ ਮੁਸੀਬਤ ਪੈਂਦੀ ਹੈ, ਕੋਈ ਕੰਮ ਪੈਂਦਾ ਤੇ ਅਸੀਂ ਸਿਮਰਨ ਕਰਦੇ ਹਾਂ, ਕਿੱਦਾਂ ਅਸੀਂ ਗੁਰੂ ਘਰ ਵੱਲ ਨੂੰ ਭਜਦੇ ਹਾਂ, ਕਿੱਦਾਂ ਜਾ ਕੇ ਮੱਥੇ ਟੇਕਦੇ ਹਾਂ, ਕਿੱਦਾਂ ਜਾ ਕੇ ਆਪਾਂ ਅਰਦਾਸਾਂ ਕਰਾਉਂਦੇ ਹਾਂ, ਕੰਮ ਪਰੇ ਹਰ ਸਿਮਰੀਏ ਐਸਾ ਸਿਮਰੋ ਨਿਤ। ਉਹ ਕਹਿਣ ਲੱਗੇ ਬਈ ਜਿਸ ਖਿੱਚ ਦੇ ਅੰਦਰ, ਜਿਸ ਤੰਗ ਦੇ ਅੰਦਰ, ਜਿਸ ਪਿਆਰ ਦੇ ਅੰਦਰ ਮੁਸੀਬਤ ਪੈਣ ਤੇ ਆਪ ਜੀ ਗੁਰੂ ਘਰ ਜਾਂਦੇ ਹੋ ਨਾ, ਹੈ ਤੇ ਵਾਹਿਗੁਰੂ ਵਾਹਿਗੁਰੂ ਕਰਦੇ ਹੋ, ਐਸਾ ਸਿਮਰੋ ਨਿਤ। ਕਹਿੰਦੇ ਕਦੇ ਇਸੇ ਤੰਗ ਦੇ ਅੰਦਰ, ਇਸੇ ਖਿੱਚ ਦੇ ਅੰਦਰ ਕਦੇ ਹਮੇਸ਼ਾ ਹੀ ਸਿਮਰਨ ਕਰਨ ਲੱਗ ਪੋ, ਤੇ ਕੀ ਹੋਏਗਾ, ਅਮਰਾਪੁਰ ਵਾਸਾ ਕਰੋ। ਅਰ ਗਿਆ ਬਹੋਰੇ ਨਿਤ, ਅਮਰਾਪੁਰ ਵਾਸਾ ਕਰੋ। ਅਮਰਾਪੁਰ ਦਾ ਮਤਲਬ ਕੀ ਹੁੰਦਾ, ਪੁਰ ਦਾ ਭਾਵ ਜਗ੍ਹਾ। ਅਮਰਾਪੁਰ ਦਾ ਮਤਲਬ ਕੀ ਹੈ, ਕਹਿੰਦੇ ਉਸ ਅਸਥਾਨ ਤੇ ਜਾ ਕੇ ਵਸ ਜਾਓਗੇ, ਟਿਕ ਜਾਓਗੇ, ਜਿੱਥੇ ਜਾ ਕੇ ਅਮਰ ਹੋ ਜਾਓਗੇ, ਸੰਸਾਰ ਦੇ ਬੰਧਨਾਂ ਤੋਂ ਮੁਕਤ ਹੋ ਜਾਓਗੇ, ਉੱਥੇ ਜਾ ਕੇ ਟਿਕ ਜਾਓਗੇ, ਅਮਰਾਪੁਰ ਵਾਸਾ ਕਰੋ। ਹਰ ਗਿਆ ਬੋਹਰੇ ਬਿਹਤਰ, ਹੁਣ ਧਿਆਨ ਦੇਣਾ, ਗਿਆ ਦਾ ਭਾਵ ਗੁਆਚ ਗਿਆ, ਚਲਾ ਗਿਆ, ਬੋਹਰੇ ਦਾ ਭਾਵ ਵਾਪਸ ਆ ਜਾਣਾ, ਤੇ ਬਿਤ ਕਿਹਨੂੰ ਕਹਿੰਦੇ ਆ? ਗੁਣ ਨੂੰ। ਗੁਰੂ ਜੀ ਕਹਿਣ ਲੱਗੇ ਹਰ ਗਿਆ ਬੋਹਰੇ ਬਿਤ, ਕਹਿੰਦੇ ਜਿਹੜਾ ਤੁਹਾਡਾ ਗੁਣ ਕਈ ਜਨਮਾਂ ਤੋਂ ਗੁਆਚ ਗਿਆ ਸੀ, ਆਪਣੇ ਆਪ ਨੂੰ ਪਛਾਣਨ ਦਾ, ਆਪਣੇ ਆਪ ਨੂੰ ਜਾਣਨ ਦਾ, ਉਸ ਪਰਮਾਤਮਾ ਚ ਲੀਨ ਹੋਣ ਦਾ, ਕਹਿਣ ਲੱਗੇ ਉਹ ਗੁਣ ਵਾਪਸ ਆ ਜਾਂਦਾ। ਕਿਹਨਾਂ ਦਾ? ਜਿਹੜੇ ਜਿੱਦਾਂ ਕੋਈ ਕੰਮ ਪੈਂਦਾ, ਕੋਈ ਮੁਸੀਬਤ ਪੈਂਦੀ, ਉਸ ਤਾਂਘ ਦੇ ਵਿੱਚ ਗੁਰੂ ਚਰਨਾਂ ਨਾਲ ਜੁੜਦੇ ਆ, ਕਿਤੇ ਉਸੇ ਤਰ੍ਹਾਂ ਹੀ ਉਸੇ ਪਿਆਰ ਦੇ ਵਿੱਚ, ਉਸੇ ਖਿੱਚ ਦੇ ਅੰਦਰ ਲਗਾਤਾਰ ਹੀ ਕਿਤੇ ਗੁਰੂ ਚਰਨਾਂ 'ਚ ਜੁੜ ਜਾਣ। ਇਹ ਨਹੀਂ ਕਿ ਜਦੋਂ ਕੋਈ ਮੁਸੀਬਤ ਪੈਂਦੀ ਉਦੋਂ ਹੀ ਆਪਾਂ ਗੁਰੂ ਘਰ ਆ ਕੇ ਮੱਥੇ ਟੇਕਣੇ ਆ, ਉਦੋਂ ਹੀ ਆਪਾਂ ਪਾਠ ਕਰਨੇ ਆ। ਨਹੀਂ, ਜੇਕਰ ਸਾਡੇ ਮਨ 'ਚ ਚਾਹ ਚੜ ਜਾਏ ਕਿ ਭਾਈ ਅਸੀਂ ਰੋਜ਼ ਗੁਰਬਾਣੀ ਪੜ੍ਹਨੀ ਆ ਅਤੇ ਰੋਜ਼ ਗੁਰਬਾਣੀ ਵਿਚਾਰਨੀ ਆ ਅਤੇ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਆਪਾਂ ਕਰਨਾ ਆ, ਕਿਤੇ ਮਨ ਵਿੱਚ ਖਿੱਚ ਪੈਦਾ ਕਰਕੇ ਦੇਖ ਲਓ, ਤੁਹਾਡੀ ਜ਼ਿੰਦਗੀ ਹੋਰ ਹੋ ਜਾਏਗੀ। ਠੀਕ ਹੈ। ਫਿਰ ਗੁਰੂ ਜੀ ਕੀ ਕਹਿਣ ਲੱਗੇ ਆਪ ਜੀ ਨੂੰ? ਕਹਿਣ ਲੱਗੇ ਭਾਈ ਦੇਖ, ਇਹ ਡੇਰਾ ਕਹੋ ਸ਼ਰਮ ਕਰ ਘਾਲੇ। ਕਹਿੰਦਾ ਵੀ ਇੱਥੇ ਟਿਕੇ ਰਹਿਣ ਲਈ, ਇੱਥੇ ਆਪਣਾ ਡੇਰਾ ਬਣਾਉਣ ਲਈ ਨਾ ਬੜੀ ਮਿਹਨਤ ਕਰਦਾ, ਉੱਦਮ ਕਰਦਾ, ਭੱਜਾ ਨੱਠਿਆ ਫਿਰਦਾ। ਪਰ ਕਹਿਣ ਲੱਗੇ ਜਾ ਕੋ ਤਸੂ ਨਹੀਂ ਸੰਗ ਚੱਲੇ। ਹੁਣ ਧਿਆਨ ਕਿਉਂ? ਕਹਿੰਦੇ ਜਿੱਦਣ ਮਨ ਨੇ ਸਰੀਰ ਛੱਡਿਆ ਨਾ, ਤੇ ਸਰੀਰ ਰਹਿ ਗਿਆ ਇੱਥੇ। ਕਹਿੰਦੇ ਕਿੰਨੀਆਂ ਮਿਹਨਤਾਂ ਕਰਦਾ ਸੀ ਇੱਥੇ ਰਹਿਣ ਲਈ, ਘਰ ਬਣਾਉਣ ਲਈ, ਪੱਕੇ ਘਰ ਬਣਾਉਂਦਾ, ਕਈ ਕੁਛ ਕਰਦਾ। ਪਰ ਜਿੱਦਣ ਮਨ ਸਰੀਰ ਛੱਡ ਕੇ ਤੁਰਿਆ ਨਾ, ਉਹਦੇ ਨਾਲ ਕੁਛ ਵੀ ਨਹੀਂ ਤੁਰਿਆ, ਉਹਦੇ ਨਾਲ ਕੁਛ ਵੀ ਨਹੀਂ ਗਿਆ, ਇਕੱਲਾ ਹੀ ਤੁਰ ਪਿਆ, ਕੁਛ ਵੀ ਨਾਲ ਨਹੀਂ ਗਿਆ। ਤੇ ਕਹਿਣ ਲੱਗੇ ਭਾਈ ਫਿਰ ਤੂੰ ਕਿਹਦੇ ਲਈ ਭੱਜਾ ਫਿਰਦਾ? ਹੈਨਾ, ਹਾਂ ਤੇਰੇ ਨਾਲ ਜਾ ਸਕਦਾ ਸੀ, ਕੌਣ ਜਾ ਸਕਦਾ ਸੀ? ਹਰ ਜਸ ਰੇ ਮਨ ਗਾਏ ਲੈ ਜੋ ਸੰਗੀ ਹੈ ਤੇਰੋ। ਕਹਿੰਦੇ ਕਿਤੇ ਤੂੰ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜ ਕੇ ਤੇ ਗੁਰੂ ਸਾਹਿਬਾਂ ਦੇ ਆਖੇ ਲੱਗ ਕੇ ਕਿਤੇ ਨਾਮ ਸਿਮਰਨ ਕੀਤਾ ਹੁੰਦਾ ਤੇ ਤੇਰੇ ਨਾਲ ਜਾਣਾ ਸੀ, ਕੋਈ ਰੋਕ ਨਹੀਂ ਸਕਦਾ ਸੀ ਉਹਨੂੰ, ਉਹਨੇ ਤੇਰੇ ਨਾਲ ਜਾਣਾ ਸੀ ਔਰ ਐਸੀ ਤੇਰੀ ਮਨਬਿਰਤੀ ਬਣ ਜਾਣੀ ਸੀ ਕਿ ਭਾਈ ਜਦੋਂ ਤੂੰ ਉੱਥੇ ਪਹੁੰਚ ਦੋ ਨਾ ਤੇ ਭਾਈ ਤੈਨੂੰ ਸਤਿਕਾਰ ਮਿਲਣਾ ਸੀ, ਕਿਉਂਕਿ ਬਾਣੀ 'ਚ ਲਿਖਿਆ ਜਿਹਨੇ ਸੇਵਿਆ ਤੈਨੂੰ ਪਾਇਆ ਮਾਣ। ਜਿਹੜਾ ਨਾਮ ਸਿਮਰਨ ਕਰਦਾ, ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਕਹਿਣਾ ਮੰਨਦਾ, ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਪਾਏ ਪੂਰਨੇ ਤੇ ਚੱਲਦਾ, ਗੁਰੂ ਰੂਪ ਪਿਆਰੀ ਸਤ ਸੰਗਤ ਜੀਓ, ਉਹਦੀ ਜ਼ਿੰਦਗੀ ਕੈਸੀ ਬਣ ਜਾਂਦੀ ਹੈ, ਜੀਵਨ ਕੈਸਾ ਬਣ ਜਾਂਦਾ ਹੈ? ਗੁਰੂ ਰੂਪ ਪਿਆਰੀ ਸਾਹਿਬ ਦਾ ਜੀਵਨ ਗੁਰਮੁਖਾਂ ਵਾਲਾ ਬਣ ਜਾਂਦਾ ਹੈ। ਪਰ ਦਾਤ ਮਿਲਦੀ ਕਿੱਥੋਂ ਹੈ? ਜਦੋਂ ਅਸੀਂ ਗੁਰਬਾਣੀ ਨੂੰ ਪਿਆਰ ਨਾਲ ਪੜ੍ਹਦੇ ਹਾਂ, ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਠੀਕ ਹੈ, ਅਤੇ ਜੋ ਗੁਰਬਾਣੀ ਕਹਿੰਦੀ ਹੈ ਅਸੀਂ ਕਰ ਲੈਂਦੇ ਹਾਂ। ਅਸੀਂ ਕੀ ਕਰਦੇ ਹਾਂ? ਪਾਠ ਅਸੀਂ ਸਾਰੇ ਕਰਦੇ, ਇਹੋ ਜਿਹੀ ਕੋਈ ਗੱਲ ਨਹੀਂ, ਬਾਣੀ ਆਪਾਂ ਸਾਰੇ ਪੜ੍ਹਦੇ, ਪਰ ਅਸੀਂ ਪੜ੍ਹਨ ਤੱਕ ਸੀਮਤ ਹਾਂ। ਪੜ੍ਹਨ ਤੱਕ ਪੜ੍ਹ ਲਿਆ, ਕੰਮ ਨਿਬੜ ਗਿਆ, ਸਵੇਰੇ ਉੱਠਿਆ ਮੈਂ ਪਾਠ ਕੀਤਾ, ਕੰਮ ਖਤਮ ਹੋ ਗਿਆ, ਰਾਤ ਨੂੰ ਮੈਂ ਫਿਰ ਪਾਠ ਕਰ ਲਿਆ, ਕੰਮ ਖਤਮ ਹੋ ਗਿਆ। ਨਹੀਂ, ਗੁਰੂ ਰੂਪ ਪਿਆਰੀ ਸਾਧ ਸਿੰਘ ਜੋ ਕੰਮ ਖਤਮ ਨਹੀਂ ਹੋਇਆ, ਗੁਰਬਾਣੀ ਪੜ੍ਹ ਕੇ ਤਾਂ ਜੀਵਨ ਸ਼ੁਰੂ ਹੋਇਆ, ਗੁਰਬਾਣੀ ਪੜ੍ਹ ਕੇ ਜੀਵਨ ਸ਼ੁਰੂ ਹੋਇਆ। ਕਹਿੰਦਾ ਕਿਵੇਂ? ਕਿਉਂਕਿ ਗੁਰੂ ਜੀ ਬਾਣੀ 'ਚ ਲਿਖਦੇ ਆ, ਕਹਿੰਦੇ ਭਾਈ ਗੱਲ ਸੁਣ, ਇਸ ਬਾਣੀ ਨੂੰ ਤੂੰ ਪੜ੍ਹਿਆ ਆਪਣਾ ਜੀਵਨ ਸਵਾਰਨ ਲਈ, ਹੈ ਨਾ, ਅਤੇ ਜੇ ਤੂੰ ਜੋ ਗੁਰਬਾਣੀ ਕਹਿੰਦੀ ਉਹ ਕਰਤਾ ਹੀ ਨਹੀਂ ਤੇ ਤੇਰਾ ਜੀਵਨ ਕਿਵੇਂ ਸੋਰ ਸਕਦਾ? ਠੀਕ ਹੈ, ਇਸ ਕਰਕੇ ਗੁਰੂ ਜੀ ਕਹਿੰਦੇ ਆ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦੇ ਆ ਉੱਠਦੇ ਆ ਹਰ ਨਾਮ ਧਿਆਵੇ। ਕਹਿੰਦੇ ਦਿਨ ਚੜ੍ਹਿਆ ਗੁਰਬਾਣੀ ਗਾ, ਸਮਾਪਤੀ ਨਹੀਂ ਕਰ ਦਿੱਤੀ ਉਹਨਾਂ ਨੇ, ਫਿਰ ਬਹਿੰਦਾ ਉੱਠਦਾ ਨਾਮ ਧਿਆ, ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਉਹ ਕਰ। ਤਾਂ ਗੁਰੂ ਜੀ ਆਪ ਚੀਜ਼ ਨੂੰ ਕਹਿਣ ਲੱਗੇ, ਕਹਿਣ ਲੱਗੇ ਉਹਾਂ ਡੇਰਾ ਕੀ ਸੋ ਮਿਤ ਜਾਣੇ। ਗੁਰੂ ਜੀ ਕਹਿਣ ਲੱਗੇ, ਕਹਿੰਦੇ ਕਿ ਉਸ ਅਸਥਾਨ ਦੀ, ਉਸ ਲਗਾਤਾਰ ਰਹਿਣ ਵਾਲਾ ਸਥਾਨ ਜੋ ਅਟਲ ਆ, ਜਿੱਥੇ ਕੋਈ ਇੱਕ ਵਾਰੀ ਵਸ ਜਾਵੇ, ਇੱਕ ਵਾਰੀ ਚਲਿਆ ਜਾਵੇ, ਮੁੜ ਕੇ ਕਿਤੇ ਜਾਣਾ ਨਹੀਂ ਪੈਂਦਾ। ਕਹਿੰਦਾ ਉਹਦੀ ਮਤ ਜਿਹੜੀ ਹੈ ਨਾ ਕੌਣ ਜਾਣ ਸਕਦਾ? ਧਿਆਨ ਦੇਣਾ, ਕੌਣ ਜਾਣ ਸਕਦਾ ਹੈ? ਜਾਕੋ ਦ੍ਰਿਸ਼ਟ ਪੂਰਨ ਭਗਵਾਨੇ, ਆਂਦਾ ਜਿਹਦੇ ਉੱਤੇ ਉਸ ਪਰਮਾਤਮਾ ਦੀ ਦ੍ਰਿਸ਼ਟੀ ਪੈ ਜਾਂਦੀ ਹੈ, ਉਸ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ। ਕਹਿੰਦੇ ਉਹ ਹੀ ਇਸ ਸਰੀਰ ਵਿੱਚ, ਇਸ ਯੁੱਗ ਦੇ ਵਿੱਚ, ਇਸ 84 ਲੱਖ ਜੂਨ ਦੇ ਵਿੱਚੋਂ ਕਹਿੰਦੇ ਉਹ ਮਤ ਲੈ ਸਕਦਾ। ਕੌਣ ਆ? ਧਿਆਨ ਦੇਣਾ ਆਪ ਜੀ ਜ਼ਰਾ, ਆਪਾਂ ਲੋਕ ਪਤਾ ਕੀ ਕਰਦੇ, ਜਦੋਂ ਗੁਰਬਾਣੀ ਪੜ੍ਹਦੇ ਹਾਂ ਨਾ, ਆਪਾਂ ਸਾਰੀ ਗੁਰਬਾਣੀ ਮਨੁੱਖ ਜਾਮੇ 'ਤੇ ਟਿਕਾ ਦਿੰਦੇ ਹਾਂ। ਇਕੱਲੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਜੀ ਤਿੰਨਾਂ ਭਾਵਨਾ ਦੀ ਸੋਝੀ ਰੱਖਦੇ ਆ, ਤਿੰਨਾਂ ਭਾਵਨਾ ਦੀ ਸੋਝੀ ਰੱਖਦੇ ਆ। ਕਹਿੰਦਾ ਭਾਵ ਗੁਰੂ ਗ੍ਰੰਥ ਸਾਹਿਬ ਜੀ 84 ਲੱਖ ਜੂਨ ਬਾਰੇ ਜਾਣਦੇ ਆ, और 84 लाख जून की ही गल करते हैं क्योंकि प्रकाश आ ठीक है बी जरूर चढ़िया हों सारी सिटी तक प्रकाश करता है इदा ही गुरु ग्रंथ साहब जी सारी सिटी तक प्रकाश करते हैं 84 लाख जून बारे जानते हैं तो की कह लगे जाको दिष्ट पूर्ण भगवाने कहते 84 लाख जून के 84 लाख जून के जिहड़ा परमात्मा की दृष्टि विच आ जाता दिख च आ जाता है जिते वह परमात्मा कृपा करता है कह लगे केवल तो केवल उही गुरु के चरणों के उस असली थां ते जाण दी असली डेरे विच जाण दी मत लै सकता है वह कौन आ आप जी विचार करना भई प्रापत मनुख देहुरिया गोबिंद मिलन की तेरी वरिया गुरु जी कहन लगे भई मनुख का सी तेनों प्राप्त हो गया तो मन की कहना हो गया तो गुरु साहब समझाते हैं प्यार ना कहने जो तेन ये शरीर प्राप्त हो गया ना तो मना ही तेनों वारी मिल गई है कदी उस अकाल पुरख परमात्मा च लीन होने की वारी मिल गई हूँ देखो फिर मन की कहना मेरे कृपा नहीं हुई मन की कह दिता मेरे कृपा नहीं हुई फिर धन गुरु ग्रंथ साहब जी जवाब देंगे कहते भाई तेरे कृपा हो तो गई है कहता नहीं हुई कह लगे भाई तुम्हारी कृपा ते मनुख देव पाई है मनुख का शरीर कृपा आ एक कृपा की निशानी है जिन्होंने मनुख का शरीर मिल गया समझ लो तो कृपा हो गई है वह गुरु के लड़ लग के ते गुरु के पाए पूर्णिया से चल के उस सचखंड के अंदर अपना स्थान बना सकता है उस अटल अवस्था में पहुंच सकता है जिथों उन्हें दोबारा किसी भी शरीर में जन्म नहीं लेना पेगा किसी होर डेरे ते नहीं जाना पेगा डेरे का भाव शरीर ठीक है किसी शरीर च नहीं जाना पेगा कदों जदों वह गुरु के पाए पूर्णिया से चलता तो अपने अंदरों नाम सिमरन करके अपने मन की मैल नूं धो लैंदा है ता गुरु जी आप जी नूं समझाउंदे पए आ कि हे परानी ऐसा कर एक ऐसी मनबिरति बना कैसी मनबिरति बना कहिंदे कार कमावे सिर धनी लहा पले पाए ध्यान देना कार कमावे सिर धनी लहा पले पाए कहिंदे जिहड़ा परानी गुरु दे चरणां नाल जुड़ के ते लहा लहा दा भाव की है नाम सिमरन करता है ठीक है गुरमुख लाहा लैके मनमुख चले मूल गवाए जीओ कहन लगे जिन्हां दी मन मत जिहड़ी है अपनी सोच तो उची हो गई है जिन्हां ने गुरु ग्रंथ साहब दा पल्ला फड़ लिया है जिन्हां ने गुरु ग्रंथ साहब दे पाए पूर्णिया ते चलना कर लिया है वह गुरमुख बन जाते ने कहिंदे जिहड़े गुरमुख बन जाते ने कहिंदे उह नाम दा लहा खट लैंदे ने ਜਦੋਂ ਨਾਮ ਦਾ ਲਾਹਾ ਖੱਟ ਲੈਂਦੇ ਨੇ ਤੇ ਕੀ ਹੁੰਦਾ ਹੈ ਕਾਰ ਕਮਾਵੇ ਸਿਰ ਧਨੀ ਧਨੀ ਕਿਹਨੂੰ ਕਹਿੰਦੇ ਆ ਜੋ ਸਭ ਤੋਂ ਅਮੀਰ ਆ ਉਹ ਕੌਣ ਆ ਉਹ ਅਕਾਲ ਪੁਰਖ ਤੂੰ ਪਰਮਾਤਮਾ ਹੈ ਗੁਰੂ ਜੀ ਕਹਿਣ ਲੱਗੇ ਫਿਰ ਉਹ ਪਰਮਾਤਮਾ ਦੀ ਰਜ਼ਾ ਵਿੱਚ ਰਹਿੰਦੇ ਨੇ ਰਜ਼ਾ ਵਿੱਚ ਰਹਿ ਕੇ ਤੇ ਉਸ ਅਕਾਲ ਪੁਰਖ ਪਰਮਾਤਮਾ ਦੇ ਸ਼ਬਦ ਦੀ ਕਮਾਈ ਕਰ ਲੈਂਦੇ ਨੇ ਤੇ ਲਾਹਾ ਖੱਟ ਲੈਂਦੇ ਨੇ ਠੀਕ ਹੈ ਫਿਰ ਗੁਰੂ ਜੀ ਕੀ ਕਹਿਣ ਲੱਗੇ ਆਪ ਜੀ ਨੂੰ ਕਹਿੰਦੇ ਲੱਭ ਲੋਭ ਬੁਰਿਆਈਆਂ ਛੋਡੇ ਮਨੋ ਵਿਸਾਰ ਕਹਿੰਦੇ ਜਿਹੜੇ ਪੁਰਾਣੇ ਗੁਰੂ ਗ੍ਰੰਥ ਸਾਹਿਬ ਦੇ ਮਾਰਗ ਤੇ ਚੱਲਦੇ ਆ ਗੁਰਬਾਣੀ ਨੂੰ ਪੜ੍ਹਦੇ ਆ ਔਰ ਗੁਰਬਾਣੀ ਤੇ ਅਮਲ ਕਰਦੇ ਆ ਆਖੇ ਲੱਗਦੇ ਗੁਰੂ ਗ੍ਰੰਥ ਸਾਹਿਬ ਜੀ ਤੇ ਆਖੇ ਜਦੋਂ ਲੱਗਦੇ ਨੇ ਤੇ ਉਹਨਾਂ ਦੀ ਮਨਬਿਰਤੀ ਬਣ ਜਾਂਦੀ ਆ ਤਬਦੀਲ ਹੋ ਜਾਂਦੀ ਹੈ ਉਹਨਾਂ ਦੀ ਸੋਚ ਉਹ ਨਾਮ ਸਿਮਰਨ ਨਾਲ ਜੁੜ ਜਾਂਦੇ ਆ ਜਦੋਂ ਨਾਮ ਸਿਮਰਨ ਨਾਲ ਜੁੜ ਜਾਂਦੇ ਨੇ ਤੇ ਉਹਨਾਂ ਦੇ ਅੰਦਰ ਦੀ ਅਵਸਥਾ ਤਬਦੀਲ ਹੁੰਦੀ ਹੈ ਲੱਭ ਲੋਭ ਬੁਰਿਆਈਆਂ ਲੱਭ ਦਾ ਭਾਵ ਕੀ ਹੁੰਦਾ ਚਸਕਾ ਲੋਭ ਦਾ ਭਾਵ ਲਾਲਚ ਠੀਕ ਹੈ ਤੇ ਬੁਰਾਈਆਂ ਦਾ ਭਾਵ ਕੀ ਹੈ ਉਹਨਾਂ ਦੇ ਅੰਦਰ ਜਿਹੜੀ ਮਾੜੀ ਸੋਚ ਹੈ ਨਾ ਉਹ ਦੂਰ ਹੋ ਜਾਂਦੀ ਹੈ ਜਿਵੇਂ ਆਪ ਜੀ ਨੇ ਬਾਣੀ 'ਚ ਪੜ੍ਹਿਆ ਠੀਕ ਹੈ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨਾ ਲੱਗਈ ਪੱਲੇ ਸਭ ਕੁਛ ਪਾਏ ਬੜੇ ਧਿਆਨ ਨਾਲ ਸਰਵਣ ਕਰਨਾ ਦੇਖੋ ਹੁਣ ਇੱਥੇ ਆਪਾਂ ਪੰਕਤੀ ਪੜ੍ਹੀ ਹੈ ਕਿ ਫਰੀਦਾ ਬੁਰੇ ਦਾ ਭਲਾ ਕਰ ਤੇ ਆਪਾਂ ਪਤਾ ਵਖਿਆਣ ਕੀ ਕਰ ਜਾਂਦੇ ਕਹਿੰਦੇ ਭਗਤ ਫਰੀਦ ਜੀ ਕਹਿੰਦੇ ਵੀ ਕਿਸੇ ਬੁਰੇ ਦਾ ਭਲਾ ਕਰਿਆ ਕਰ ਇਹਦਾ ਮਤਲਬ ਫਰੀਦ ਜੀ ਮੰਨਦੇ ਕੋਈ ਬੁਰਾ ਹੈਗਾ ਤਾਂ ਹੀ ਫਰੀਦ ਜੀ ਕਹਿਣ ਦੇ ਨਾ ਫਰੀਦਾ ਬੁਰੇ ਦਾ ਭਲਾ ਕਰ ਹੈ ਤਾਂ ਹੀ ਕਿਹਾ ਉਹਨਾਂ ਨੇ ਆਓ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਹਿੰਦੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਮ ਨਹੀਂ ਚੰਗੇ ਧਿਆਨ ਦੇਣਾ ਹਮ ਨਹੀਂ ਚੰਗੇ ਪਤਾ ਕਿਉਂ ਕਹਿਆ ਉਹਨਾਂ ਨੇ ਹਮ ਨਹੀਂ ਚੰਗੇ ਦਾ ਮਤਲਬ ਕੀ ਉਹ ਕਹਿਣ ਲੱਗੇ ਉਹ ਜੱਗ ਵਾਲਿਓ ਜਿਹੜਾ ਸੰਸਾਰ ਆ ਨਾ ਇਸ ਸੰਸਾਰ ਦੀ ਸੋਚ ਇੱਦਾਂ ਦੀ ਆ। ਕਹਿੰਦੇ ਕਿੱਦਾਂ ਦੀ ਆ? ਕਹਿੰਦੇ ਇਸ ਸੰਸਾਰ ਵਾਸਤੇ ਮੈਂ ਚੰਗਾ ਨਹੀਂ ਹੈ, ਇਸ ਸੰਸਾਰ ਵਾਸਤੇ ਮੈਂ ਚੰਗਾ ਨਹੀਂ ਹੈ, ਮੈਂ ਜੋ ਕੁਝ ਵੀ ਕਰਦਾ ਪਿਆ ਨਾ ਇਸ ਸੰਸਾਰ ਨੂੰ ਚੰਗਾ ਨਹੀਂ ਲੱਗਦਾ। ਤਾਂਹੀਆਂ ਗੁਰੂ ਨਾਨਕ ਨੂੰ ਕਿਸੇ ਨੇ ਬੇਤਾਲਾ ਕਿਹਾ, ਕਿਸੇ ਨੇ ਪੂਤਲਾ ਕਿਹਾ, ਕਿਸੇ ਨੇ ਕੁਰਾਹੀਆ ਕਹਿ ਦਿੱਤਾ। ਕਿਹੜੀ ਗੱਲੋਂ? ਉਹਨਾਂ ਨੇ ਕਿਹਾ ਹਮ ਨਹੀਂ ਚੰਗੇ। ਕਹਿੰਦਾ ਇਸ ਸੰਸਾਰ ਵਾਸਤੇ ਮੈਂ ਨਹੀਂ ਚੰਗਾ, ਪਰ ਮੈਂ ਆਪਣੀ ਮਨਬਿਰਤੀ ਦੱਸਦਾ ਹੈ। ਦੇਖੋ ਦੋ ਮਨਬਿਰਤੀਆਂ ਦੱਸੀਆਂ ਉਹਨਾਂ ਨੇ। ਕਹਿੰਦੇ ਸੰਸਾਰ ਦੀ ਮਨਬਿਰਤੀ ਇਹਨਾਂ ਵਾਸਤੇ ਮੈਂ ਚੰਗਾ ਨਹੀਂ, ਪਰ ਮੇਰੀ ਮਨਬਿਰਤੀ ਐਸੀ ਬਣ ਗਈ ਹੈ ਬੁਰਾ ਨਹੀਂ ਕੋਈ। ਕਹਿੰਦੇ ਮੇਰੀ ਮਨਬਿਰਤੀ ਬਣ ਗਈ, ਮੇਰੇ ਲਈ ਸੰਸਾਰ ਦੇ ਉੱਤੇ ਕੋਈ ਵੀ ਬੁਰਾ ਨਹੀਂ ਹੈ, ਮੇਰੀ ਮਨਬਿਰਤੀ ਐਸੀ ਬਣ ਗਈ ਹੈ। ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ। ਫਿਰ ਆਪਾਂ ਕਿਵੇਂ ਕਹੀਏ ਕਿ ਭਗਤ ਫਰੀਦ ਜੀ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ? ਗੁਰੂ ਪਿਆਰੇ, ਸੋਚਣ ਵਾਲੀ ਗੱਲ ਹੈ। ਐਡੀ ਉੱਚੀ ਅਵਸਥਾ ਦੇ ਮਾਲਕ ਭਗਤ ਫਰੀਦ ਜੀ ਤੇ ਕਹਿਣ ਡੇ ਨੇ ਬੁਰੇ ਦਾ ਭਲਾ ਕਰ, ਕਿਸੇ ਬੁਰੇ ਦਾ ਭਲਾ ਕਰ, ਕਿੱਦਾਂ ਕਿਸੇ ਨੂੰ ਬੁਰਾ ਕਹਿ ਸਕਦੇ ਭਲਾ? ਹੈ ਨਾ, 751 ਅੰਗ ਦੇ ਉੱਤੇ ਪੜ੍ਹ ਲਿਓ, 751 ਅੰਗ ਦੇ ਉੱਤੇ ਪੜ੍ਹ ਲਿਓ ਕੀ ਲਿਖਿਆ। ਉੱਥੇ ਲਿਖਿਆ ਬੁਰਾ ਭਲਾ ਕਹੋ ਕਿਸ ਨੂੰ ਕਹੀਏ, ਸਗਲੇ ਜੀ ਤੁਹਾਰੇ। ਧੰਨ ਗੁਰੂ ਗੋਬਿੰਦ ਸਾਹਿਬ ਜੀ ਕਹਿੰਦੇ ਬੁਰਾ ਭਲਾ ਕਹੀਏ ਕਿਹਨੂੰ? ਪੁੱਛਿਆ ਕਿਉਂ? ਕਹਿੰਦੇ ਸਗਲੇ ਜੀ ਤੁਹਾਰੇ, ਪਰਮਾਤਮਾ ਸਾਰੇ ਜੀ ਤੇ ਤੇਰੇ ਆ, ਸਭਨਾਂ ਦੇ ਅੰਦਰ ਤੂੰ ਵਸਣ ਡਿਆ, ਅਸੀਂ ਕਿਹਨੂੰ ਬੁਰਾ ਭਲਾ ਕਹੀਏ? ਅਸੀਂ ਨਹੀਂ ਕਹਿ ਸਕਦੇ। ਤਿਉਂ ਫਿਰ ਭਗਤ ਫਰੀਦ ਜੀ ਨੇ ਕਿੱਦਾਂ ਕਹਿਤਾ ਬੁਰੇ ਦਾ ਭਲਾ ਕਰ? ਸੋ ਭਗਤ ਫਰੀਦ ਜੀ ਕਹਿੰਦੇ ਉਹ ਭਾਈ ਗੱਲ ਸੁਣ, ਮੈਂ ਕਿਸੇ ਨੂੰ ਨਹੀਂ ਕਿਹਾ ਬੁਰੇ ਦਾ ਭਲਾ ਕਰ, ਮੈਂ ਉਪਦੇਸ਼ ਦੇ ਰਿਹਾ ਅੰਦਰ ਦੀ ਅਵਸਥਾ ਨੂੰ ਤਬਦੀਲ ਕਰਨ ਦਾ, ਅੰਦਰ ਦੀ ਅਵਸਥਾ। ਕਹਿੰਦੇ ਕਿਵੇਂ ਤਬਦੀਲ ਕਰਾਂ? ਕਹਿੰਦੇ ਬੁਰੇ ਦਾ ਭਲਾ ਕਰ। ਕਹਿੰਦੇ ਜੇ ਤੇਰੇ ਵਿਚਾਰ ਆ ਨਾ ਲੋਕਾਂ ਦੇ ਪ੍ਰਤੀ, ਵੀ ਫਲਾਣਾ ਸੋ ਚੰਗਾ ਨਹੀਂ ਹੈ, ਧਮਕਾਣਾ ਸੋ ਚੰਗਾ ਨਹੀਂ ਹੈ, ਇਹ ਤੇਰੇ ਅੰਦਰ ਬੁਰੇ ਵਿਚਾਰ ਆ, ਤੇਰੇ ਅੰਦਰ ਬੁਰੇ ਵਿਚਾਰ ਆ, ਬੁਰੇ ਦਾ ਭਲਾ ਕਰ। ਕਹਿਣ ਲੱਗਾ ਆਪਣੇ ਵਿਚਾਰਾਂ ਨੂੰ ਤਬਦੀਲ ਕਰ, ਕਿਸੇ ਦੀ ਬੁਰਾਈ ਨਾ ਸੋਚਿਆ ਕਰ, ਹਮੇਸ਼ਾ ਆਪਣੇ ਮਨ ਵਿੱਚ ਕਿਸੇ ਦਾ ਭਲਾ ਹੀ ਸੋਚਿਆ ਕਰ, ਆਪਣੇ ਮਨ ਬਿਰਤੀ ਦੀ ਅਵਸਥਾ ਤਬਦੀਲ ਕਰ, ਨਾ ਕਿ ਕਿਸੇ ਨੂੰ ਬੁਰਾ ਕਿਹਾ। ਉਹਨਾਂ ਨੇ ਆਪਣੇ ਮਨ ਦੇ ਵਿਚਾਰਾਂ ਨੂੰ ਬੁਰਾ ਕਹਿ ਦਿੱਤਾ ਉਹਨਾਂ ਨੇ। ਕਹਿੰਦੇ ਬੁਰੇ ਦਾ ਭਲਾ ਕਰ। ਫਿਰ ਕੀ ਗੱਲ ਲੱਗੀ? ਗੁੱਸਾ ਮਨ ਨਾ ਡਾਏ। ਕੀ ਕਹਿੰਦੇ? ਕਹਿੰਦੇ ਮਨਾ, ਜਦੋਂ ਤੂੰ ਮਨ ਵਿੱਚ ਕਿਸੇ ਦਾ ਬੁਰਾ ਸੋਚਦਾ ਨਾ, ਤੈਨੂੰ ਗੁੱਸਾ ਆਉਂਦਾ ਹੈ, ਕ੍ਰੋਧ ਆਉਂਦਾ ਹੈ। ਸੱਚ ਦੇ ਤੁਸੀਂ ਕਿਤੇ ਕਹਿ ਕੇ ਦੇਖਿਓ, ਫਲਾਣਾ ਬੰਦਾ ਚੰਗਾ ਨਹੀਂ ਹੈ ਤੇ ਕ੍ਰੋਧ ਆਊਗਾ, ਮੈਨੂੰ ਮਾਰ ਦੇਣਾ ਹੈ, ਮੈਨੂੰ ਮਿਲਣਾ ਹੀ ਨਹੀਂ, ਮੈਂ ਬੁਲਾਉਣਾ ਹੀ ਨਹੀਂ, ਇਹਨੂੰ ਗੁੱਸਾ ਆਉਂਦਾ ਹੈ, ਕ੍ਰੋਧ ਆਉਂਦਾ ਹੈ। ਤੇ ਫਰੀਦ ਜੀ ਕਹਿੰਦੇ, ਕਹਿੰਦੇ ਬੁਰੇ ਦਾ ਭਲਾ ਕਰ, ਜਦੋਂ ਤਬਦੀਲੀ ਲਿਆਏਗਾ ਆਪਣੇ ਮਨ 'ਚ, ਆਪਣੇ ਅੰਦਰੋਂ ਬੁਰਾਈਆਂ ਛੱਡ ਕੇ ਚੰਗਿਆਈਆਂ ਸੋਚੇਗਾ ਤੇ ਕੀ ਹੋਏਗਾ? ਤੇਰੇ ਮਨ 'ਚ ਗੁੱਸਾ ਨਹੀਂ ਆਊਗਾ, ਕ੍ਰੋਧ ਨਹੀਂ ਆਊਗਾ, ਗੁੱਸਾ ਮਨ ਨਾ ਹੰਡਾਏ। ਕਹਿੰਦਾ ਫਿਰ ਤੇਰੇ ਮਨ 'ਚ ਗੁੱਸਾ ਨਹੀਂ ਆਊਗਾ। ਜਦੋਂ ਤੇਰੇ ਮਨ 'ਚ ਗੁੱਸਾ ਆਉਂਦਾ ਆ ਤੇ ਕੀ ਹੁੰਦਾ? ਸੁੱਤ ਸ਼ਬਦ ਦਾ ਮਿਲਾਪ ਨਹੀਂ ਹੁੰਦਾ। ਜਿੱਥੇ ਕ੍ਰੋਧ ਆ ਨਾ, ਉੱਥੇ ਨਾਮ ਦਾ ਕੋਈ ਟਿਕਾਣਾ ਨਹੀਂ ਹੈ। ਠੀਕ ਹੈ ਬਈ? ਸੋ ਧਿਆਨ ਦੇਣਾ। ਗੁਰੂ ਜੀ ਕੀ ਕਹਿਣ ਲੱਗੇ? ਕਹਿਣ ਲੱਗੇ ਅਸੀਂ ਮਨਬਿਰਤੀ ਬਣਾ ਕਿ ਜਦੋਂ ਤੇਰੇ ਮਨ 'ਚ ਗੁੱਸਾ ਨਹੀਂ ਆਏਗਾ ਤੇ ਕੀ ਹੋਏਗਾ? ਫਿਰ ਤੇਰੇ ਅੰਦਰ ਸੁੱਤ ਸ਼ਬਦ ਦਾ ਮਿਲਾਪ ਹੋਏਗਾ, ਤੇਰੀ ਮਨਬਿਰਤੀ ਟਿਕੇਗੀ, ਤੇਰੇ ਮਨ 'ਚ ਸ਼ਾਂਤੀ ਆਏਗੀ, ਫਿਰ ਸੁੱਤ ਸ਼ਬਦ ਦਾ ਮਿਲਾਪ ਹੋਏਗਾ। ਜਦੋਂ ਸੁੱਤ ਸ਼ਬਦ ਦਾ ਮਿਲਾਪ ਹੋਏਗਾ ਤੇ ਫਿਰ ਅਗਲੀ ਤਬਦੀਲੀ ਆਏਗੀ। ਇਹ ਮਨ ਕਹਿੰਦਾ ਅਗਲੀ ਤਬਦੀਲੀ ਕਿਹੜੀ ਆਏਗੀ? ਤੇ ਧੰਨ ਗੁਰੂ ਗੋਬਿੰਦ ਸਾਹਿਬ ਤਬਦੀਲੀ ਦੱਸਣ ਲੱਗੇ ਇਸ ਮਨ ਨੂੰ। ਕਹਿਣ ਲੱਗੇ ਫਿਰ ਦੇਹੀ ਰੋਗ ਨਾ ਲੱਗੇ। ਦੇਖੋ ਦੇਹੀ ਰੋਗ, ਇੱਥੇ ਵਿਸ਼ਰਾਮ ਆ, ਠੀਕ ਹੈ? ਆਪਾਂ ਇਕੱਠਾ ਪੜ੍ਹ ਜਾਂਦੇ ਹਾਂ, ਦੇਹੀ ਰੋਗ ਨਾ ਲੱਗਈ, ਨਹੀਂ ਨਹੀਂ ਨਹੀਂ, ਦੇਹੀ ਰੋਗ ਨਾ ਲੱਗਈ। ਭਗਤ ਫਰੀਦ ਜੀ ਆਪ ਮਨ ਨੂੰ ਸਮਝਾਉਂਦੇ ਆ ਕਿ ਕਹਿਣ ਲੱਗੇ ਦੇਹੀ ਰੋਗ, ਧਿਆਨ ਦਿਓ ਕਿੱਦਾਂ ਦੇਹੀ ਰੋਗ। ਆਪਾਂ ਕੀ ਕਹਿੰਦੇ? ਸਰੀਰ ਨੂੰ ਕੋਈ ਰੋਗ ਨਹੀਂ ਲੱਗਦਾ। ਉਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਜਿੱਡਾ ਮਰਜ਼ੀ ਬ੍ਰਹਮ ਗਿਆਨੀ ਹੋਵੇ, ਸਰੀਰ ਨੂੰ ਰੋਗ ਲੱਗਦੇ ਆ, ਸਰੀਰ ਨੂੰ ਰੋਗ ਸਾਰਿਆਂ ਨੂੰ ਲੱਗਦੇ ਆ। ਕਿਸੇ ਨੂੰ ਬੁਖਾਰ ਹੋ ਗਿਆ, ਕਿਸੇ ਨੂੰ ਸ਼ੂਗਰ ਹੋ ਗਈ, ਕਿਸੇ ਨੂੰ ਕੋਈ ਪ੍ਰੋਬਲਮ ਆ ਗਈ, ਆਉਂਦੀ ਰਹਿੰਦੀ ਹੈ, ਸਰੀਰ ਆ, ਇਹਨੂੰ ਆਉਣੀ ਹੈ, ਠੀਕ ਹੈ ਬਈ? ਸੋ ਆਓ ਵਿਚਾਰ ਕਰੀਏ, ਦੇਹੀ ਰੋਗ ਨਾ ਲੱਗੀ। ਪਤਾ ਕੀ ਕਹਿਣ ਲੱਗੇ ਗੁਰੂ ਸਾਹਿਬ? ਕਹਿਣ ਲੱਗੇ ਜਿਵੇਂ ਨਾ ਸਰੀਰ ਨੂੰ ਰੋਗ ਲੱਗਦਾ, ਉਸ ਰੋਗ ਦਾ ਨਾਂ ਹੈ TB, ਉਸ ਰੋਗ ਦਾ ਨਾਂ ਹੈ ਬੁਖਾਰ, ਉਸ ਰੋਗ ਦਾ ਨਾਂ ਹੈ ਕੈਂਸਰ। ਕਿਹਨੂੰ ਲੱਗਾ? ਸਰੀਰ ਨੂੰ। ਸਰੀਰ ਨੂੰ ਰੋਗ ਲੱਗਾ, ਉਹਦਾ ਨਾਂ ਹੈ ਕੈਂਸਰ, TB, ਬੁਖਾਰ, ਟਾਈਫਾਇਡ, ਹੈ ਨਾ? ਇੱਦਾਂ ਕਰਕੇ ਗੁਰੂ ਜੀ ਕਹਿਣ ਲੱਗੇ, ਕਹਿੰਦੇ ਜਿਹੜਾ ਸਰੀਰ ਨੂੰ ਰੋਗ ਲੱਗਾ ਉਹਦਾ ਵੀ ਨਾਂ ਹੈ, ਜਿਹੜਾ ਮਨ ਨੂੰ ਰੋਗ ਲੱਗਾ ਉਹਦਾ ਵੀ ਨਾਂ ਹੈ। ਕਹਿੰਦੇ ਉਹਦਾ ਕੀ ਨਾਂ ਆ? ਧਿਆਨ ਦਿਓ ਫਿਰ। ਕਹਿੰਦੇ ਦੇਹੀ ਰੋਗ। ਕਹਿੰਦੇ ਉਸ ਰੋਗ ਦਾ ਨਾਂ ਦੇਹੀ ਹੈ, ਸਰੀਰ ਆ, ਸਰੀਰ ਵੀ ਰੋਗ ਆ ਜਿਹੜਾ ਮਨ ਨੂੰ ਲੱਗਾ ਹੈ, ਸਰੀਰ ਵੀ ਰੋਗ ਆ ਜਿਹੜਾ ਮਨ ਨੂੰ ਲੱਗਾ। ਤੇ ਗੁਰੂ ਜੀ ਕਹਿੰਦੇ ਜਦੋਂ ਆਪਾਂ ਨਾਮ ਸਿਮਰਨ ਕਰਦੇ ਹਾਂ, ਸਾਡੀ ਸੁਰਤ ਸ਼ਬਦ ਦਾ ਮਿਲਾਪ ਹੁੰਦਾ ਹੈ, ਸਾਡੀ ਆਤਮਿਕ ਬਿਰਤੀ ਉੱਚੀ ਹੁੰਦੀ ਹੈ, ਠੀਕ ਹੈ? ਸਾਡੇ ਅੰਦਰ ਅਣਹਦ ਸ਼ਬਦ ਉਜਾਗਰ ਹੁੰਦਾ ਹੈ ਉਹਦੇ ਹੋਣ ਦੇ ਨਾਲ, ਉਹਦੀ ਤਾਕਤ ਦੇ ਨਾਲ, ਠੀਕ ਹੈ? ਦੇਖੋ ਅਣ ਸ਼ਬਦ ਦੀ ਤਾਕਤ ਹੈ, ਹੈ ਨਾ, ਉਹਦੀ ਤਾਕਤ ਦੇ ਨਾਲ। ਜਿਵੇਂ ਆਪਾਂ ਕਹਿੰਦੇ ਹਾਂ ਕਿ ਕੋਈ ਪੁਰਾਣੀ ਕੋਈ ਦਵਾਈ ਖਾਂਦਾ ਅਤੇ ਉਹਦਾ ਰੋਗ ਠੀਕ ਹੋ ਗਿਆ, ਹੈ ਨਾ, ਉਹਨੂੰ ਰੋਗ ਨਹੀਂ ਲੱਗਦਾ, ਜੜ੍ਹ ਤੋਂ ਹੀ ਖਤਮ ਹੋ ਗਿਆ। ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿਣ ਲੱਗੇ, ਸਰਬ ਰੋਗ ਕਾ ਔਖਦ ਨਾਮ। ਕਹਿੰਦੇ ਫਿਰ ਜਿਹੜੇ ਨਾਮ ਸਿਮਰਨ ਕਰਦੇ ਆ ਨਾ, ਉਹਨਾਂ ਦੇ ਵੀ ਸਾਰੇ ਰੋਗ ਠੀਕ ਹੋ ਜਾਂਦੇ ਨੇ। ਕਹਿੰਦਾ ਭਾਵ ਕੀ ਹੈ, ਜਿਹੜੇ ਨਾਮ ਸਿਮਰਨ ਕਰਦੇ ਆ ਫਿਰ ਉਹਨਾਂ ਦਾ ਅਣਹਦ ਸ਼ਬਦ ਉਜਾਗਰ ਹੁੰਦਾ ਨਾ ਜਦੋਂ, ਅਤੇ ਉਹਦੇ ਉਜਾਗਰ ਹੋਣ ਦੀ ਤਾਕਤ ਦੇ ਨਾਲ ਕੀ ਹੁੰਦਾ, ਦੇਹੀ ਰੋਗ ਨਾ ਲੱਗੇ। ਕਹਿੰਦੇ ਮੁੜ ਕੇ ਫਿਰ ਉਸ ਮਨ ਨੂੰ ਕਦੇ ਸਰੀਰਕ ਰੂਪੀ ਰੋਗ ਨਹੀਂ ਲੱਗਦਾ। ਕਹਿੰਦਾ ਭਾਵ ਨੂੰ ਸਰੀਰ ਨਹੀਂ ਮਿਲਦਾ, ਉਹ ਜੰਮਣ ਮਰਨ ਦੇ ਗੇੜ ਤੋਂ ਬਾਹਰ ਹੋ ਜਾਂਦਾ ਏ, ਦੇਹੀ ਰੋਗ ਨਾ ਲੱਗਈ। ਕਹਿੰਦੇ ਫਿਰ ਉਹ ਸਰੀਰਕ ਰੂਪੀ ਰੋਗ ਨਹੀਂ ਲੱਗਦਾ, ਪੱਲੇ ਸਭ ਕੁਛ ਪਏ। ਕਹਿੰਦੇ ਜਿਹਦੇ ਇਹ ਰੋਗ ਖਤਮ ਹੋ ਜਾਂਦੇ ਆ, ਪੱਲੇ ਸਭ ਕੁਛ ਪਾਏ, ਕਹਿੰਦੇ ਉਹਦੇ ਅੰਦਰ ਬ੍ਰਹਮ ਗਿਆਨ ਉਜਾਗਰ ਹੋ ਜਾਂਦਾ, ਉਹਦੀ ਅਵਸਥਾ ਉੱਚੀ ਹੋ ਜਾਂਦੀ ਹੈ। ਠੀਕ ਹੈ, ਇਹਨੂੰ ਗੁਰੂ ਜੀ ਸਮਝਾਉਂਦਾ ਪਏ ਨੇ। ਠੀਕ ਹੈ ਕਿ ਗੁਰੂ ਜੀ ਕਹਿਣ ਲੱਗੇ ਲੱਭ ਲੋਭ ਬੁਰਿਆਈਆਂ। ਕਹਿੰਦੇ ਕਿ ਜਦੋਂ ਸਾਡੇ ਮਨ ਅੰਦਰ ਸੁੱਤ ਸ਼ਬਦ ਦਾ ਮਿਲਾਪ ਹੁੰਦਾ ਹੈ, ਨਾਮ ਸਿਮਰਨ ਟਿਕਦਾ ਆ, ਅਤੇ ਉਹਦੇ ਨਾਮ ਦੇ ਟਿਕਣ ਦੇ ਨਾਲ ਤਾਕਤ ਦੇ ਨਾਲ ਕੀ ਹੁੰਦਾ ਹੈ, ਸਾਡੇ ਅੰਦਰੋਂ ਲੱਭ ਦਾ ਭਾਵ ਚਸਕਾ। ਆਪ ਜੀ ਦੇਖਣਾ, ਜਿਹੜੇ ਵੀ ਪੁਰਾਣੀ ਨਾਮ ਸਿਮਰਨ ਕਰਦੇ ਨੇ, ਸੁੱਤ ਸ਼ਬਦ ਦਾ ਮਿਲਾਪ ਕਰਦੇ ਨੇ, ਉਹਨਾਂ ਨੂੰ ਉਸ ਜ਼ਬਾਨ ਦਾ ਕੋਈ ਚਸਕਾ ਨਹੀਂ ਹੁੰਦਾ। ਰੱਬ ਦਾ ਪਿਆਰਾ ਹੈ, ਕਿਤੇ ਬੈਠਾ ਹੈ, ਠੀਕ ਹੈ ਬਈ, ਕੋਈ ਆਇਆ, ਭਾਈ ਸਾਹਿਬ ਲੰਗਰ ਛਕੋਗੇ? ਕਹਿੰਦਾ ਜਿਵੇਂ ਆਪ ਜੀ ਦੀ ਮਰਜ਼ੀ ਹੈ। ਦੇਖੋ, ਕਹਿੰਦਾ ਜਿਵੇਂ ਆਪ ਜੀ ਦੀ ਮਰਜ਼ੀ ਹੈ। ਕਹਿੰਦੇ ਨਹੀਂ, ਟਾਈਮ ਹੋ ਗਿਆ, ਛਕ ਲਓ। ਲੈ, ਉਹ ਛਕ ਲੈਂਦੇ, ਠੀਕ ਹੈ, ਛਕ ਲਿਆ। ਉਹ ਦੋ ਪ੍ਰਸ਼ਾਦੇ ਦੇ ਕੇ ਚਲਿਆ ਗਿਆ, ਮਗਰੋਂ ਕਿਸੇ ਪੁੱਛਿਆ ਹੀ ਨਹੀਂ। ਉਹਨਾਂ ਨੇ ਦੋ ਪ੍ਰਸ਼ਾਦੇ ਛਕੇ ਲੰਗਰ ਦੇ, ਆਰਾਮ ਨਾਲ ਬੈਠੇ ਆ, ਠੀਕ ਹੈ। ਉਹ ਦੂਜਾ ਬੰਦਾ ਕਹਿੰਦਾ, ਕਹਿੰਦਾ ਜੀ ਖਾਲਸਾ ਜੀ ਲੰਗਰ ਛਕ ਲਿਆ? ਕਹਿੰਦਾ ਜੀ ਛਕ ਲਿਆ। ਇੱਕ ਵੇਖਣ ਡਿਆ ਸੀ, ਕਹਿੰਦਾ ਵੀ ਕਮਾਲ ਆ, ਦੋ ਫੁਲਕੇ ਦੇ ਗਿਆ, ਮੁੜ ਕੇ ਕਿਸੇ ਨੇ ਪੁੱਛਿਆ ਹੀ ਨਹੀਂ, ਤੇ ਖਾਲਸਾ ਹੀ ਨੇ ਇੱਕ ਵਾਰੀ ਕਿਸੇ ਨੂੰ ਆਵਾਜ਼ ਨਹੀਂ ਮਾਰੀ, ਨਾ ਕਿਸੇ ਨੂੰ ਉਲਾਂਭਾ ਹੀ ਦਿੱਤਾ ਵੀ ਕਿੱਦਾਂ ਦੇ ਲੋਕ ਨੇ ਯਾਰ, ਦੋ ਫੁਲਕਾ ਦੇ ਕੇ ਮੁੜ ਕੇ ਪੁੱਛਿਆ ਹੀ ਕਿਸੇ ਨੇ, ਟੀਮ ਹੀ ਨਹੀਂ ਮਾਰੀ। ਆਪਾਂ ਇੱਦਾਂ ਕਹਿੰਦੇ, ਹੈ, ਆਹ ਕਿੱਦਾਂ ਦਾ ਸੇਵਾਦਾਰ ਹੈ ਯਾਰ, ਟੀਮ ਨਹੀਂ ਮਾਰੀ, ਮੁੜ ਕੇ ਫੁਲਕਾ ਪੁੱਛਿਆ ਹੀ ਨਹੀਂ, ਪਾਣੀ ਪੁੱਛਿਆ ਹੀ ਨਹੀਂ। ਤੇ ਰੱਬ ਦੇ ਪਿਆਰਿਆਂ ਦੀ ਮਨਬਿਰਤੀ ਬਣ ਗਈ ਹੈ, ਤੇ ਅੰਦਰੋਂ ਕਿਸੇ ਨੇ ਆ ਕੇ ਕਹਿ ਦਿੱਤਾ ਜਿਹੜਾ ਵੇਖਣ ਡਿਆ ਸੀ, ਕਹਿੰਦਾ ਖਾਲਸਾ ਜੀ ਮੈਂ ਬੜਾ ਹੈਰਾਨ ਹਾਂ, ਤੁਸੀਂ ਚੁੱਪ ਕਰਕੇ ਬੈਠੇ ਹੋ, ਤੁਹਾਨੂੰ ਮੁੜ ਕੇ ਫੁਲਕਾ ਕਿਸੇ ਪੁੱਛਿਆ ਹੀ ਨਹੀਂ, ਤੁਹਾਨੂੰ ਪਾਣੀ ਕਿਸੇ ਪੁੱਛਿਆ ਹੀ ਨਹੀਂ, ਤੁਸੀਂ ਕੁਝ ਬੋਲੇ ਹੀ ਨਹੀਂ। ਕਹਿੰਦੇ ਨਹੀਂ ਬਈ, ਦੇਖੋ ਕੀ ਕਹਿੰਦੇ ਅੱਗੋਂ, ਉਹ ਮੰਨ ਚੁੱਕੇ ਆ, ਕੀ ਮੰਨ ਚੁੱਕੇ ਆ, ਵੀ ਭਾਗਾਂ 'ਚ ਦੋ ਹੀ ਲਿਖੇ ਹੋਣੇ ਆ, ਦੋ ਮਿਲ ਗਏ, ਅਤੇ ਉਹ ਪਿਆਰ ਨਾਲ ਕੀ ਕਹਿੰਦੇ ਅੰਦਰੋਂ ਉਹਨੂੰ, ਸਿੰਘ ਨੂੰ, ਕਹਿੰਦੇ ਭਾਈ ਮੈਂ ਰੱਜ ਕੇ ਖਾ ਲਈ ਹੈ, ਬੜਾ ਆਨੰਦ ਆਇਆ ਹੈ, ਹੈਂ, ਤੂੰ ਕਹਿੰਦਾ ਕਿਸੇ ਪੁੱਛਿਆ ਹੀ ਨਹੀਂ, ਕਿਹੜੀ ਗੱਲੋਂ, ਕਿਉਂਕਿ ਉਹਨਾਂ ਦੇ ਅੰਦਰ ਮਨ ਬਿਰਤੀ ਬਣ ਗਈ ਹੈ। ਉਹ ਲਾਨੋ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀ ਹੋ, ਮਨ ਬਿਰਤੀ ਬਣ ਗਈ ਹੈ, ਪਰਮਾਤਮਾ ਮੈਂ ਕਿਸੇ ਨੂੰ ਲਾਂਭਾ ਨਹੀਂ ਦਿੰਦਾ, ਕਿਹੜੀ ਗੱਲੋਂ, ਕਿਉਂਕਿ ਤੂੰ ਜੋ ਮੇਰੇ ਨਾਲ ਕਰ ਰਿਹਾ ਮੈਨੂੰ ਮਿੱਠਾ ਲੱਗ ਰਿਹਾ, ਮੈਂ ਲਾਂਭਾ ਦੇਵਾਂ ਕਿਹਨੂੰ, ਕਿਹੜੇ ਬੇਸ 'ਤੇ ਲਾਂਭਾ ਦੇਵਾਂ ਕਿ ਦੋ ਫੁਲਕੇ ਦੇ ਕੇ ਮੈਨੂੰ ਪੁੱਛਿਆ ਹੀ ਨਹੀਂ, ਅੱਜ ਤੂੰ ਲਿਖਿਆ ਹੀ ਭਾਗਾਂ 'ਚ ਦੋ ਹੋਣੇ ਨੇ। ਕਹਿੰਦਾ ਭਾਵ ਉਹ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਉਂਦੇ, ਕੀ ਕਹਿੰਦੇ ਨੇ, ਜੋ ਕੁਝ ਕਰਦਾ ਰੱਬ ਕਰਦਾ, ਇਹਦੀ ਮਤ 'ਤੇ ਪੜਦਾ ਰੱਬ ਨੇ ਪਾਇਆ ਹੋਣਾ, ਵੀ ਦੋ ਦੇਤੇ ਨੇ, ਹੋਰ ਦੇਣੇ ਨਹੀਂ ਆ, ਕਿਉਂਕਿ ਅੱਜ ਇਹਦੇ ਭਾਗਾਂ 'ਚ ਦੋ ਹੀ ਲਿਖੇ ਨੇ। ਦੇਖੋ ਫਰਕ, ਸੋਚ ਹੈ ਨਾ, ਇਹਨੂੰ ਕਹਿੰਦੇ ਆ ਲੱਭ ਲੋਭ ਬੁਰਿਆਈਆਂ। ਕਹਿੰਦੇ ਲੱਭ ਖਤਮ ਹੋ ਗਿਆ, ਲੋਭ ਕੀ, ਲਾਲਚ, ਆ ਵੀ ਇਕੱਠਾ ਕਰ ਲਵਾਂ, ਆ ਵੀ ਇਕੱਠਾ ਕਰ ਲਾਂ। ਕਹਿੰਦੇ ਜਿਹਨਾਂ ਦੇ ਇਹਦੇ 'ਚ ਨਾਮ ਸਿਮਰਨ ਚੱਲਦਾ, ਉਹ ਕੋਈ ਚੀਜ਼ ਇਕੱਠੀ ਕਰਨ ਦੀ ਕੋਸ਼ਿਸ਼ ਨਹੀਂ ਕਰਦੇ, ਉਹ ਕੀ ਕਹਿੰਦੇ ਆ, ਜੋ ਕੁਛ ਮਿਲਿਆ ਆਨੰਦ ਆ, ਜੋ ਤੁਸੀਂ ਭਾਵੇ ਨਾਨਕਾ, ਸਹੀ ਗੱਲ ਚੰਗੀ ਹੈ, ਅਕਾਲ ਪੁਰਖ ਪਰਮਾਤਮਾ ਤੁਸੀਂ ਜੋ ਦੇ ਰਹੇ ਹੋ ਨਾ, ਬੜਾ ਆਨੰਦ ਆ ਰਿਹਾ, ਬਹੁਤ ਆਨੰਦ ਹੈ, ਬੜੀ ਕਿਰਪਾ ਆਪ ਜੀ ਦੀ, ਹੈਂ। ਫਿਰ ਕੀ ਕਹਿਣ ਲੱਗੇ, ਬੁਰਿਆਈਆਂ, ਬੁਰਾਈਆਂ ਛੋਡੇ, ਮਨੋ ਵਿਸਾਰ। ਕਹਿੰਦੇ ਉਹ ਆਪਣੇ ਮਨ ਦੇ ਅੰਦਰੋਂ, ਕਹਿੰਦਾ ਭਾਵ ਛੋਡੇ ਪਹਿਲਾਂ, ਠੀਕ ਆ ਬਈ, ਛੁੱਟਦਾ ਭਾਵ ਕੀ, ਛੱਡ ਦਿੰਦੇ ਆ, ਨਾਤਾ ਤੋੜ ਦਿੰਦੇ ਇਹਨਾਂ ਚੀਜ਼ਾਂ ਨਾਲੋਂ। ਫਿਰ ਅੱਗੇ ਵਿਸਾਰ ਅੱਖਰ ਆ ਗਿਆ, ਹੁਣ ਦੇਖੋ ਇੱਕ ਇੱਕ ਅੱਖਰ ਜ਼ਰੂਰੀ ਹੈ ਗੁਰੂ ਗ੍ਰੰਥ ਸਾਹਿਬ, ਇੱਕ ਇੱਕ ਅੱਖਰ। ਇੱਕ ਗੱਲ ਪੱਲੇ ਬੰਨਿਓ, ਐਸੀ ਤਾਕਤ ਦੇ ਮਾਲਕ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਇਹਨਾਂ ਦਾ ਇੱਕ ਅੱਖਰ ਤੁਹਾਡੀ ਜ਼ਿੰਦਗੀ ਬਦਲ ਸਕਦਾ, ਗੁਰੂ ਗ੍ਰੰਥ ਸਾਹਿਬ ਦਾ ਇੱਕ ਅੱਖਰ ਤੁਹਾਡੀ ਜ਼ਿੰਦਗੀ ਬਦਲ ਸਕਦਾ, ਪਰ ਬਦਲਣੀ ਉਹਨਾਂ ਦੀ ਹੈ ਜਿਹਨੇ ਉਸ ਅੱਖਰ ਦੀ ਵਿਚਾਰ ਕੀਤੀ ਹੈ। ਠੀਕ ਹੈ, 432 ਅੰਗ 'ਤੇ ਪੜ੍ਹ ਲਿਓ, 432 ਅੰਗ ਦੇ ਉੱਤੇ ਪੜ੍ਹ ਲਿਓ। ਧੰਨ ਗੁਰੂ ਨਾਨਕ ਪਾਤਸ਼ਾਹ ਲਿਖਦੇ ਨੇ, ਕਹਿੰਦੇ ਇਹਨਾਂ ਅੱਖਰਾਂ ਮੈਂ, ਇਹਨਾਂ ਅੱਖਰਾਂ ਮੈਂ ਜੋ ਗੁਰਮੁਖ ਪੂਜੇ। ਦੇਖੋ ਉਹਨਾਂ 'ਤੇ ਕੰਮ ਹੀ ਨਿਬੇੜ ਦਿੱਤਾ, ਕਹਿੰਦੇ ਇਹਨਾਂ ਅੱਖਰਾਂ ਮੈਂ ਜੋ ਗੁਰਮੁਖ ਪੂਜੇ, ਤਿਸ ਸਿਰ ਲੇਖ ਨਾ ਹੋਈ। ਕਹਿੰਦੇ ਜਿਹੜਾ ਇਹਨਾਂ ਅੱਖਰਾਂ ਦੇ ਵਿੱਚੋਂ कुछ समझ लेगा, कुछ बुझ लेगा, कुछ पल्ले पा लेगा, है ना। किस सिर लेख ना हुई, कह लगे भाई ओदे सिर दे उते फिर कोई लेख नहीं रहना। कहंदा भाव ओदे पिछले जन्म च कीते पाप माड़े कर्म सारे मिट जाने ने, किन्हां दे, जिन्हां ने इन अखरां नूं बुझण की कोशिश की है, समझण की कोशिश की है। ते भाई जे पढ़िया ही आपां अज तक पढ़िया ही है, ठीक है। ते फिर गुरु जी ने फिर सानू आवाज मार दिती, अहीं समझण की कोशिश नहीं की, पढ़िया हमें रखी, जिहड़ा सानू मिलिया सी जाके दस्या, मैं पाठ करदा हां, मैं इन्ने पाठ करदा हां, मैं सवेरे उठ इन्ने बजे उठदा हां। धन गुरु साहब बन की कहन लगे, कहिंदे पढ़े सुने क्या होई, जो सहज ना मिलियो सही। कहिंदे पढ़ सुन के की हो जाऊगा, कहिंदा क्यों, जो तेरी मन बिरती नहीं गुरु चरणा दे नाल जुड़ी, तू पढ़न दे, कहिंदा कहिंदा फिर पढ़ पढ़ गड्डी ददीए पंडा बनी जाने, है ना। फिर होर लिखता, कहते होमे वेच सब पढ़ दके दूजे पाए खबार। कहना मन मैला से, है ना, होमे होमे का मतलब की हंकार, संसार ना जुड़िया होया होमे, उन्होंने होमे कहते। कहते संसार नाल मन बिरती जुड़ी सी ते पंड बनी रहा सी, मन बिरती संसार नाल जुड़ी सी पर मैं बनी रहा सी, ठीक है। की कहते होमे विच सब पढ़ थके, थक गए, ध्यान दो, हूँ थकया किनू कहते हैं, एक थक अखर देख जो थकना किनू कहते हैं, पता किनू कहते थकना, कोई इंसान सवेरे 8 बजे शुरू होया काम ते, ठीक, ते रात दे 10 बज गए, तो कोई सज्जन आया, जब भाई साहब अज तो सवेर दे लगे थक गए होने, कहता नहीं, कहता वो क्यों, 12-14 घंटे तुसी काम किया, तुसी कहते मैं थके नहीं, बड़ी ताकत शरीर तुहाडे, कहिंदा नहीं मैं थकिया ही नहीं, मैं देखो तुहाडे सामने मैं बिल्कुल फिट हाँ, मैं थकिया ही नहीं, मैं तो जिन्ना मर्जी होर काम कर लवां, किहड़ी गल्लों, वो समझ के काम करदा पिया सी, उहदा ध्यान काम च खुभिया सी, थकिया ही नहीं, ठीक। एक बंदा 4 घंटे काम करके कहिंदा थक गया यार, 4 घंटे हो गए लगे उहनूं, दूजा जणा कहिंदा कहिंदा तूं हुणे थक गए, हैं 4 घंटे ही थक गए, कहिंदा की करिए यार काम ही बड़ा भारा आया। ध्यान दो, जिहड़ा बंदा बेध्याना काम करता ना कोई भी वो थक जाता, जे जिहड़ा बंदा सुरत जोड़ के ध्यान ला के काम करता ना, चा नाल काम करता, खुशी नाल काम करता, वो थकदा ही नहीं। इदां ही गुरु जी ने होमे विच सब पढ़ थके, कहिंदे जिन्हां दी मन बिरती संसार नाल जुड़ी ते पढ़न बाणी रहे वो थक जाते हैं, ते जिन्हां दी मन बिरती केवल तां केवल गुरबाणी पढ़न लग्या गुरु ग्रंथ साहिब चरणां नाल जुड़ी है, कि धन गुरु ग्रंथ साहब जी सोझी कादी दे रहे ने, नाम दी शब्द की सोझी दे रहे, क्योंकि बाणी च लिखिया गुरु ग्रंथ साहब सोझी आपां कादी लैणा उहने, इस युग में शोभा नाम की बिना नामे शोभा ना होए, कहिंदे इस युग दे अंदर नाम दी वडियाई है, शब्द की वडियाई है, ठीक, बिना नामे शोभा ना होए, कहिंदे बिना नाम तो बिना शब्द तो मना वो दरगाह च तेरी वडियाई नहीं होनी, तेनू किसी नहीं पुछना उथे गए नूं। जिहड़ा गुरबाणी पढ़े पर नाम की विचार ना करे, शब्द की विचार ना करे, वह थक जाऊगा, है ना। ताइयां क्या उन्हें होमे विच सब पढ़ सके दूजे पाए खुआर, क्लीयर करता अगे उन्होंने, दूजे दूजा कौन आ, पहला परमात्मा तो दूजा संसार, पाए चंगा लगना ते खुआर की है खजल खुआरी। कहिंदे जिहड़े संसार नूं चंगे लगन लई बाणी पढ़दे आ, ठीक है, संसार दीआं झूठीआं दातां लई बाणी पढ़दे आ, कहिण लगे भाई उहनां दी खजल कुआरी पक्की है, क्योंकि गुरबाणी जिहड़ी है सानूं शब्द दी सोझी दिंदी है, सानूं नाम दी सोझी बख्शिश करदी है, ते जे असीं नाम दी सोझी लई नहीं, शब्द दी सोझी लई नहीं, ते फिर धन गुरु ग्रंथ साहिब जी आप ही की कहिंदे। हुण अगे देखणा गुरु जी ने की कह दित्ता, कहन लगे छोटे मनो विसार, कहिंदे उह छड़ दिंदा उन्हां नूं, नाता तोड़ दिंदा किहदे नालों, लभ लोभ बुराइयां नाता तोड़ दिंदा, ते विसार दा पाप भुल जाणा, कहिंदे नाता भी इहो जिहा तोड़दा मुड़ के भुल ही जांदा। कौन, जिहदा नाता धन धन साहिब श्री गुरु ग्रंथ साहिब चरणां नाल जुड़ जांदा है, उह अंदरों जुड़ जांदा, ते फिर केवल तां केवल सुत शब्द दा मिलाप करदा, कहिंदा किसे चीज़ दी लोड़ भुल ही जांदा उहनां चीज़ां नूं, ठीक है भी। हुण अगे देखो गुरु जी की कहण लगे, कहण लगे गढ़ दोही पातशाह की, गढ़ दोही पातशाह की कदे ना आवे हार, ਵਿਚਾਰ ਕਰਿਓ ਤੇ ਰਾਉਣ ਗੜ ਦੋਹੀ ਗੜ ਕਿਹਨੂੰ ਕਹਿੰਦੇ ਆ ਕਿਲੇ ਨੂੰ ਤੇ ਦੋਹੀ ਕਿਹਨੂੰ ਕਹਿੰਦੇ ਆ ਦੁਹਾਈ ਦੇਣੀ ਦਵਾਈਆਂ ਪਾਉਣੀਆਂ ਹੁਣ ਧਿਆਨ ਦਿਓ ਕਿਤੇ ਬੰਦਾ ਫਸਿਆ ਹੋਵੇ ਤੇ ਉੱਚੀ ਉੱਚੀ ਰੌਲਾ ਪਾਉਣ ਲੱਗ ਪੈਂਦਾ ਉਹ ਮੈਨੂੰ ਕੱਢੋ ਮੈਨੂੰ ਕੱਢੋ ਮੈਨੂੰ ਕੱਢੋ ਮੈਨੂੰ ਕੱਢੋ ਤੇ ਕਿਸੇ ਨੇ ਕਿਹਾ ਉਹ ਕੋਈ ਦਵਾਈਆਂ ਪਾਉਣ ਡਿਆ ਉਹ ਦੇਖੋ ਕਿਤੇ ਫਸਿਆ ਕੋਈ ਤੇ ਕੱਢਣ ਆ ਗਿਆ ਉਹਨੂੰ ਜਦੋਂ ਖੂਹ ਚੋਂ ਕੱਢਿਆ ਤੇ ਉਹਨੂੰ ਕਿਸੇ ਨੇ ਕਿਹਾ ਬਈ ਗੱਲ ਤੂੰ ਬਚ ਗਿਆ ਤੂੰ ਇੱਕ ਬਜ਼ੁਰਗ ਕਹਿੰਦਾ ਉਹਨੇ ਦਵਾਈਆਂ ਪਾਈਆਂ ਤਾਂ ਵਧਿਆ ਇਹਨੇ ਤਾਂ ਦਵਾਈ ਪਾਈ ਸੀ ਉਦੋਂ ਦੀ ਕੱਢੋ ਕੱਢੋ ਮੈਂ ਡੁੱਬ ਗਿਆ ਮੈਂ ਡੁੱਬ ਗਿਆ ਮੈਂ ਡੁੱਬ ਗਿਆ ਦਵਾਈਆਂ ਪਾਈਆਂ ਇਹਨੇ ਚੁੱਪ ਹੀ ਨਹੀਂ ਕੀਤਾ ਦਵਾਈ ਪਾਉਣ ਦਾ ਮੈਂ ਚੁੱਪ ਹੀ ਨਹੀਂ ਕੀਤਾ ਇੱਥੇ ਗੁਰੂ ਜੀ ਪਤਾ ਕੀ ਕਹਿੰਦੇ ਕਹਿੰਦੇ ਗੜ ਦੋਹੀ ਪਾਤਸ਼ਾਹ ਕੀ ਕਹਿੰਦੇ ਜਿਹੜਾ ਸਰੀਰ ਹੈ ਨਾ ਇਹ ਕਿਲ੍ਹਾ ਆ ਇਹ 'ਚ ਮਨ ਫਸਿਆ ਸਰੀਰਕ ਰੂਪੀ ਕਿਲ੍ਹਿਆਂ 'ਚ ਮਨ ਫਸਿਆ ਤੇ ਕੀ ਕਰਦਾ ਦੋਹੀ ਪਾਤਸ਼ਾਹ ਕੀ ਕਹਿੰਦਾ ਇਹ ਮਨ ਦਵਾਈ ਪਾਈ ਜਾਵੇ ਕਹਿੰਦੀ ਦਵਾਈ ਪਾਈ ਜਾਵੇ ਪਾਤਸ਼ਾਹ ਕੀ ਇਹਦਾ ਮਤਲਬ ਐਸ ਸਰੀਰਕ ਰੂਪੀ ਕਿਲ੍ਹੇ 'ਚ ਬੈਠਾ ਨਾਮ ਸਿਮਰਨ ਹੀ ਕਰੀ ਜਾਵੇ ਦਵਾਈ ਪਾਈ ਜਾਵੇ 24 ਘੰਟੇ ਵਾਹਿਗੁਰੂ 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 ਕਰੀ ਜਾਵੇ ਸਿਮਰਨ ਕਰੀ ਜਾਵੇ ਗੜ ਦੋਹੀ ਪਾਤਸ਼ਾਹ ਕੀ ਹੁਣ ਜਿਵੇਂ ਖੂਹ 'ਚ ਡਿੱਗਾ ਰੌਲਾ ਪਾਉਣ ਡਿਆ ਉਹ ਬਚਾਓ ਬਚਾਓ ਮੈਂ ਡੁੱਬ ਗਿਆ ਮੈਂ ਖੂਹ 'ਚ ਡਿੱਗਾ ਜੋ ਇਹ ਦਵਾਈ ਪਾਈ ਜਾ ਕੋਈ ਰਾਹੀ ਲੰਘਦਾ ਲੰਘਦਾ ਉਹਨੇ ਸੁਣ ਲਿਆ ਤੇ ਉਹਨੇ ਰੌਲਾ ਪਾਇਆ ਉਹ ਬੰਦਾ ਡਿੱਗ ਪਿਆ ਲਿਆ ਉਹ ਰੱਸੇ ਕੱਢੀਏ ਵੀ ਕੱਢ ਲਿਆ ਤੇ ਗੁਰੂ ਸਾਹਿਬਾਨ ਕਹਿੰਦੇ ਜਿਹਦੀ ਮਨ ਬਿਰਤੀ ਇਸ ਕਿਲ੍ਹੇ ਵਿੱਚ ਬੈਠੀ ਕਿਲ੍ਹੇ 'ਚ ਕਾਬੂ ਆਈ ਉਸ ਪਰਮਾਤਮਾ ਦੇ ਨਾਮ ਦੀ ਦਵਾਈ ਦਿੰਦੀ ਹੈ ਕਹਿੰਦਾ ਪਵ ਸਿਮਰਨ ਕਰਦੀ ਹੈ 24 ਘੰਟੇ ਜਿਵੇਂ ਉਹ ਜਿਹਨੇ 'ਚ ਕੱਢਿਆ ਨਹੀਂ ਰੌਲਾ ਪਾਉਂਦਾ ਰਿਹਾ ਤੇ ਜੇ ਸਾਡੀ ਮਨ ਬਿਰਤੀ ਵੀ ਰੌਲਾ ਪਾਉਂਦੀ ਰਹੇ 24 ਘੰਟੇ ਸਿਮਰਨ ਕਰਦੀ ਰਹੇ ਸਾਸ ਸਾਸ ਸਿਮਰੋ ਗੋਬਿੰਦ ਆਂਦਾ ਕਿਤੇ ਲੱਗੀ ਰਹੇ ਸਵਾਸ ਸਿਮਰਨ ਕਰਦੀ ਰਹੇ ਮਨ ਬਿਰਤੀ ਸਾਡੀ ਕਹਿੰਦਾ ਫਿਰ ਕਿਉਂ ਕਦੇ ਨਾ ਆਵੇ ਹਾਰ ਦੇਖੋ ਆਪਾਂ ਸ਼ੁਰੂ ਕਿੱਥੋਂ ਹੋਏ ਸੀਗੇ ਲੜਾਈ ਤੋਂ ਵੀ ਇਹ ਮਨ ਇਹ ਸਰੀਰਕ ਰੂਪੀ ਧਰਤੀ ਤੇ ਲੜਨ ਆਇਆ ਅੱਗੇ ਦੁਸ਼ਮਣ ਖੜੇ ਨੇ ਵਿਕਾਰ ਇਹ ਲੜਨ ਆਇਆ ਆਂਦੇ ਵੀ ਜਿਹੜੇ ਦਵਾਈਆਂ ਪਾਉਂਦੇ ਨੇ ਕਹਿੰਦਾ ਪਾਓ ਜਿਹੜੇ 24 ਘੰਟੇ ਸਿਮਰਨ ਕਰਦੇ ਨੇ ਕਹਿੰਦੇ ਉਹ ਇਸ ਜੀਵਨ ਦੇ ਅੰਦਰ ਇਹਨਾਂ ਵਿਕਾਰਾਂ ਦੇ ਅੱਗੇ ਕਦੀ ਹਾਰਦੇ ਨਹੀਂ ਹੈ ਕਦੀ ਇਹਨਾਂ ਦੇ ਅਧੀਨ ਨਹੀਂ ਹੁੰਦੇ ਹਾਰਨਾ ਮਤਲਬ ਕੀ ਹੁੰਦਾ ਹੁਣ ਜਿਹੜਾ ਬੰਦਾ ਹਾਰ ਗਿਆ ਉਹ ਨੀਵਾਂ ਹੋ ਗਿਆ ਅਧੀਨ ਹੋ ਗਿਆ ਕਿਸੇ ਤੇ ਹੈਂ ਤੇ ਗੁਰੂ ਜੀ ਕੀ ਕਹਿਣ ਲੱਗੇ ਕਹਿੰਦੇ ਜਿਹੜਾ ਮਨ ਬਿਰਤੀ ਨਾਮ ਸਿਮਰਨ ਕਰਦੀ ਹੈ ਨਾ ਉਹ ਕਦੀ ਵਿਕਾਰਾਂ ਦੇ ਅਧੀਨ ਨਹੀਂ ਹੁੰਦੀ ਕਹਿੰਦੇ ਕਦੀ ਹਾਰਦੀ ਨਹੀਂ ਉਹ ਉੱਚੀ ਹੋ ਜਾਂਦੀ ਹੈ ਕਿਉਂਕਿ ਉਹਨਾਂ ਨੇ ਦਵਾਈ ਪਾਈ ਹੈ ਰੌਲਾ ਪਾਇਆ ਬੜਾ ਰੌਲਾ ਪਾਇਆ ਇਹਦਾ ਮਤਲਬ ਉਹਨਾਂ ਨੇ 24 ਘੰਟੇ ਨਾਮ ਸਿਮਰਨ ਕੀਤਾ ਉਹ ਫਿਰ ਜਿੱਤ ਜਾਂਦੇ ਨੇ ਵਿਕਾਰਾਂ ਦੇ ਉੱਤੇ ਆਪਣੀ ਜਿੱਤ ਹਾਸਲ ਕਰ ਲੈਂਦੇ ਨੇ ਵਿਕਾਰਾਂ ਨੂੰ ਉਹ ਥੱਲੇ ਲਤਾੜ ਦਿੰਦੇ ਨੇ ਵਿਕਾਰਾਂ ਦੀ ਪਰਵਾਹ ਨਹੀਂ ਕਰਦੇ ਕਿਉਂਕਿ ਉਹ ਜਿੱਤ ਗਏ ਨੇ ਕਿਉਂਕਿ ਉਹ ਦਵਾਈਆਂ ਦੇਣ ਡਏ ਨੇ ਨਾਮ ਸਿਮਰਨ ਕਰਦੇ ਪਏ ਨੇ ਕਿਉਂਕਿ ਤਾਕਤ ਜਿਹੜੀ ਹੈ ਉਹ ਨਾਮ ਦੇ ਅੰਦਰ ਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਜਿਹੜਾ ਪ੍ਰਭੂ ਦਾ ਸਿਮਰਨ ਹੈ ਬਈ ਇਹ ਤਾਕਤ ਰੱਖਦਾ ਸਭ ਤੋਂ ਉੱਚਾ ਆ ਸੰਸਾਰ 'ਤੇ ਤਾਕਤਾਂ ਦੀ ਕਮੀ ਨਹੀਂ ਕੋਈ ਠੀਕ ਹੈ ਬੜੇ ਬੜੇ ਤਾਕਤ ਵਾਲੇ ਬੈਠੇ ਨੇ ਕੋਈ ਕਮੀ ਨਹੀਂ ਹੈ ਪਰ ਨਾਮ ਜਿੰਨੀ ਸ਼ਬਦ ਜਿੰਨੀ ਤਾਕਤ ਕਿਸੇ ਕੋਲ ਨਹੀਂ ਹੈ ਉਹ ਗੁਰੂ ਜੀ ਸਮਝਾਉਣ ਲੱਗੇ ਚਾਕਰ ਕਹੀਏ ਖਸਮ ਕਾ ਸੋ ਉੱਤਰ ਦੇ ਦੇਖਿਓ ਧਿਆਨ ਦਿਓ ਚਾਕਰ ਕਹੀਏ ਖਸਮ ਕਾ ਸੋ ਉੱਤਰ ਦੇ ਕਹਿੰਦੇ ਕਰੀਏ ਕੀ ਹੁਣ ਅਖਵਾਉਂਦਾ ਤੇ ਮੈਂ ਨੌਕਰ ਆ ਵੀ ਮੈਂ ਨੌਕਰ ਆ ਫਲਾਣੇ ਸਹੁੰ ਦਾ ਤੇ ਸਹੁੰ ਦਾ ਭਾਵ ਸਾਹਮਣੇ ਉੱਤਰ ਦੇ ਜਵਾਬ ਦੇਵੇ ਹੈ ਕਹਿੰਦੇ ਵੀ ਕਿਸੇ ਦਾ ਕੋਈ ਨੌਕਰ ਹੋਵੇ ਕਹੇ ਮੈਂ ਨੌਕਰ ਆ ਫਲਾਣੇ ਸਹੁੰ ਦਾ ਤੇ ਅੱਗੋਂ ਜਵਾਬ ਦੇਵੇ ਤੇ ਸਾਹਮਣੇ ਖਲੋ ਕੇ ਤੇ ਨਹੀਂ ਮੈਂ ਨਹੀਂ ਆ ਕੰਮ ਕਰਦਾ ਮੈਂ ਨਹੀਂ ਉਹ ਕਰਦਾ ਮੈਂ ਨਹੀਂ ਆ ਕਰਨਾ ਹੈ ਕਹਿਣ ਲੱਗਿਆ ਬਈ ਤੇ ਮਾੜੀ ਗੱਲ ਹੈ ਨਾ ਫਿਰ ਬਾਣੀ 'ਚ ਲਿਖਿਆ ਆਸਾ ਦੀ ਵਾਰ ਦੇ ਵਿੱਚ ਵੀ ਲਿਖਿਆ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ ਨਾਨਕ ਦੋਵੇਂ ਕੋਰੀਆਂ ਥਾਏ ਨਾ ਕਹੀ ਪਏ ਕਹਿੰਦਾ ਸਲਾਮ ਜਵਾਬ ਦੋਵੇਂ ਕਰੇ ਵੀ ਸਲਾਮ ਵੀ ਕਰਦਾ ਸਤਿਕਾਰ ਕਰਦਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਾ ਹੈ ਮੱਥਾ ਟੇਕਦਾ ਹੈ ਹੈਂ ਸਤਿਕਾਰ ਕਰਦਾ ਹੈ ਸਵੇਰੇ ਉੱਠਦਾ ਨਮਸਕਾਰ ਕਰਦਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਣੀ ਪੜ੍ਹਦਾ ਹੈ ਸਤਿਕਾਰ ਕਰਦਾ ਹੈ ਪਰ ਸਲਾਮ ਅੱਗੇ ਜਵਾਬ ਜਵਾਬ ਦਾ ਭਾਵ ਕੀ ਇਤਰਾਜ਼ ਕਰਨਾ ਕੀ ਕਹਿੰਦਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਮਿਲਿਆ ਮੈਨੂੰ ਅਜੇ ਤੱਕ ਹੈਂ ਮਰਨ ਮੈਂ ਭੁੱਖਾ ਡਿਆ ਉਹ ਫਲਾਣੀ ਸੌਂਦੇ ਦੇਖੋ ਕੱਲ੍ਹ ਭੁੱਖੇ ਮਰਦੇ ਪਏ, ਅੱਜ ਗੱਡੀਆਂ ਚੜ੍ਹੇ ਫਿਰਦੇ ਆ, ਅਸੀਂ ਉੱਥੇ ਦੇ ਉੱਥੇ ਹੀ ਫਿਰਨ ਰਹੇ ਹਾਂ। ਇਹ ਲਾਂਭੇ ਦਿੰਦਾ ਫਿਰਦਾ। ਗੁਰੂ ਸਾਹਿਬਾਂ ਕਹਿੰਦੇ ਸਲਾਮ ਜਵਾਬ ਦੋਵੇਂ ਕਰੇ, ਸਤਿਕਾਰ ਵੀ ਕਰੇ ਅਤੇ ਪਰਮਾਤਮਾ ਦੀ ਕੀਤੀ 'ਤੇ ਇਤਰਾਜ਼ ਵੀ ਕਰੇ, ਮੁੱਢੋਂ ਕੁੱਥਾ ਜਾਏ। ਕਹਿੰਦੇ ਫਿਰ ਉਹ ਮੁੱਢ ਤੋਂ ਪਰਮਾਤਮਾ ਦੇ ਮਿਲਾਪ ਤੋਂ ਵਾਂਝਾ ਹੀ ਜਾਂਦਾ। ਦੱਸੋ ਗੁਰੂ ਦੇ ਚਰਨਾਂ ਵਿੱਚ ਆਉਣਾ, ਆ ਕੇ ਗੁਰੂ ਨਾਲ ਸੰਸਾਰ ਦੀ ਗੱਲ ਕਰਨੀ, ਸੰਸਾਰ ਦੀ ਝੂਠੀ ਦਾਤ ਮੰਗਣੀ। ਬਾਣੀ 'ਚ ਲਿਖਿਆ ਬਿਨਤ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ। ਕਹਿੰਦਾ ਕੀ ਮੰਗੀਏ? ਕਹਿੰਦੇ ਮੰਗ ਲਾ ਦੇ ਨਾਮ ਸੰਤੋਖੀ ਆ ਉਤਰੇ ਮਨ ਕੀ ਭੁੱਖ। ਮੰਗ ਬਈ ਨਾ ਥੋੜ੍ਹੀ, ਪਰ ਮੰਗਣ ਵਾਲੀ ਚੀਜ਼ ਮੰਗ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚੋਂ। ਕਿਉਂ? ਜੋ ਤੇਰੇ ਭਾਗਾਂ 'ਚ ਲਿਖਿਆ ਲੇਖ ਨਾ ਮਿੱਟੀ ਸਖੀ, ਜੋ ਲਿਖਿਆ ਕਰਤਾਰ ਤੇਰੇ ਭਾਗਾਂ 'ਚੋਂ ਲਿਖਿਆ ਤੈਨੂੰ ਮਿਲਣਾ। ਕੋਈ ਰੁਕੜਾ ਜੰਮਿਆ ਕੋਈ ਤੇਰੇ ਭਾਗਾਂ ਦੇ ਵਿੱਚ? ਐਸ਼ ਲਿਖੀ ਹੈ, ਕਾਰਾਂ ਕੋਠੀਆਂ ਲਿਖੀਆਂ, ਐਵੇਂ ਧੱਕੇ ਖਾਈ ਜਾਂਦਾ ਹੈ। ਚੁੱਪ ਕਰਕੇ ਸਿਮਰਨ ਕਰੀ ਜਾ, ਜਿੱਦਣ ਵਕਤ ਆਊਗਾ ਆਪੇ ਮਿਲ ਜਾਣੀਆਂ ਨੇ, ਕੋਈ ਰੋਕ ਨਹੀਂ ਸਕਦਾ। ਕਿੱਥੋਂ ਮਿਲਣੀ ਹੈ ਪਤਾ ਨਹੀਂ ਹੁੰਦਾ, ਉਹਦੇ ਰੰਗਾਂ ਦਾ ਪਤਾ ਨਹੀਂ ਹੈ। ਸੋ ਧਿਆਨ ਦੇਣਾ, ਆਪਣਾ ਕੰਮ ਕਰੋ। ਅਤੇ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦਾ ਵੀ ਫਿਰ ਜੇ ਸਲਾਮ ਵੀ ਕਰਦਾ ਤਾਂ ਜਵਾਬ ਵੀ ਨਹੀਂ ਦਿੰਦਾ, ਅੱਗੋਂ ਤਰਾਸ ਕਰਦਾ, ਮੁੰਡੋਂ ਕੁੱਥੋਂ ਜਾਏ। ਨਾਨਕ ਦੋਵੇਂ ਪੂਰੀਆਂ। ਹਾਂ ਹਾਂ ਹਾਂ, ਹੁਣ ਧਿਆਨ ਦਿਓ ਇੱਥੇ ਦੋਵੇਂ। ਕਦੀ ਕਿਸੇ ਨੇ ਕਿਹਾ ਕਿ ਗੁਰੂ ਦੇ ਚਰਨਾਂ 'ਚ ਮੱਥਾ ਟੇਕਣਾ ਝੂਠ ਆ? ਕਦੀ ਕਿਹਾ ਕਿਸੇ ਨੇ ਗੁਰੂ ਦੇ ਦਰ 'ਤੇ ਆਉਣਾ ਝੂਠ ਆ? ਕਦੀ ਕਿਸੇ ਨੇ ਕਿਹਾ? ਗੁਰੂ ਜੀ ਆਪ ਹੀ ਕਹਿਣ ਰਹੇ ਨਾਨਕ ਦੋਵੇਂ ਕੁੜੀਆਂ। ਕਹਿੰਦਾ ਜੇ ਤੂੰ ਮੱਥਾ ਟੇਕ ਕੇ ਮੁੱਲ ਮੰਗਦਾ ਆ ਵੀ ਮੇਰਾ ਫਲਾਣਾ ਕੰਮ ਨਹੀਂ ਕੀਤਾ ਤਾਂ ਕੀ ਫਾਇਦਾ ਤੈਨੂੰ ਮੱਥੇ ਟੇਕਣ ਦਾ, ਕੀ ਫਾਇਦਾ ਪਾਠ ਕਰਨ ਦਾ? ਕਹਿੰਦੇ ਫਿਰ ਤੇਰਾ ਮੱਥਾ ਟੇਕਣਾ ਵੀ ਝੂਠ ਆ। ਕਿਹੜੀ ਗੱਲੋਂ? ਕਿਉਂਕਿ ਤੂੰ ਸੰਸਾਰ ਨਾਲ ਜੋੜ ਕੇ ਮੱਥਾ ਟੇਕਿਆ, ਸੰਸਾਰ ਨਾਲ ਜੋੜ ਕੇ। ਗੁਰੂ ਸਾਹਿਬਾਂ ਨੂੰ ਲਾਂਭਾ ਦਿੱਤਾ ਕਿ ਵੀ ਮੇਰਾ ਕੰਮ ਨਹੀਂ ਬਣਿਆ। ਨਾਨਕ ਦੋਵੇਂ ਕੋਰੀਆਂ, ਕਹਿੰਦਾ ਦੋਨੋਂ ਝੂਠ ਹੈ। ਠੀਕ ਹੈ, ਥਾਏ ਨਕਾਈ ਪਾਏ। ਕਹਿੰਦਾ ਫਿਰ ਕਦੀ ਕਿਸੇ ਲੇਖੇ 'ਚ ਨਹੀਂ ਪੈਂਦੀ ਇਹ ਚੀਜ਼। ਕਹਿੰਦਾ ਆਪਾਂ ਗੁਰੂ ਘਰ ਆਉਣਾ ਵੀ ਲੇਖੇ 'ਚ ਨਹੀਂ ਪਿਆ ਜੇ ਤੂੰ ਝੂਠੀ ਦਾਤ ਨਾਲ ਜੋੜਤਾ, ਝੂਠੀ ਮੰਗ ਨਾਲ ਜੋੜ ਦਿੱਤਾ। ਕੀ ਕਰ? ਗੁਰੂ ਦੇ ਚਰਨਾਂ 'ਚ ਆਉਣਾ ਹੈ ਅਤੇ ਬਾਣੀ 'ਚ ਲਿਖਿਆ ਸਾਧੂ ਕੋ ਮਿਲਣੇ ਜਾਈਏ, ਸਾਥ ਨਾ ਲੀਜੇ ਕੋਈ, ਪਾਛੇ ਪਾਉਂ ਨਾ ਦੀਜੀਏ ਆਗੇ ਹੋਏ ਸੋਏ। ਸਾਧੂ ਕੋ ਮਿਲਣੇ ਜਾਈਏ, ਸਾਧੂ ਦਾ ਪਾਪ ਸਤਿਗੁਰੂ। ਉਹਨਾਂ ਸਤਿਗੁਰੂ ਨੂੰ ਮਿਲਣ ਚੱਲਿਆ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਕਰਨ ਚੱਲਿਆ, ਨਾਲ ਨਾ ਲੈ ਕੇ ਜਾਈ ਕਿਸੇ ਨੂੰ। ਕਿਹਨੂੰ? ਉਹ ਭੈਣ ਭਰਾ ਸਕੇ ਸਬੰਧੀ ਗੱਡੀਆਂ ਭਰ ਕੇ ਲਾਇਓ, ਭਾਵੇਂ ਆਂਢੀ ਗੁਆਂਢੀ ਸਾਰੇ ਲਾਇਓ, ਟਰੱਕ ਭਰ ਕੇ ਲਾਇਓ, ਬੱਸ ਭਰ ਕੇ ਲਾਇਓ, ਕੋਈ ਪਰਵਾਹ ਨਹੀਂ। ਇਹਦਾ ਨਹੀਂ ਕਿਹਾ ਉਹਨਾਂ ਨੇ, ਸਾਥ ਨਾਲ ਲਈ ਜੀ ਕੋਈ ਮਨ ਬਿਰਤੀ ਦੇ ਨਾਲ। ਕਹਿੰਦੇ ਆਪਣੇ ਮਨ ਦੇ ਨਾਲ ਜਦੋਂ ਗੁਰੂ ਨੂੰ ਮਿਲਣ ਚੱਲਿਆ, ਗੁਰੂ ਦੇ ਚਰਨਾਂ 'ਚ ਨਮਸਕਾਰ ਕਰਨ ਚੱਲਿਆ, ਜੋ ਗੁਰਬਾਣੀ ਪੜ੍ਹਨ ਲੱਗਾ ਹੈ, ਪਾਠ ਕਰਨ ਲੱਗਾ ਹੈ, ਕਹਿੰਦੇ ਫਿਰ ਮਨ ਦੇ ਨਾਲ ਝੂਠੀਆਂ ਤ੍ਰਿਸ਼ਨਾਵਾਂ ਭਾਵਨਾ ਨਾ ਲੈ ਕੇ ਜਾਇਆ ਕਰ। ਕੋਈ ਝੂਠੀ ਮੰਗ ਲੈ ਕੇ ਪਾਠ ਨਾ ਕਰਿਆ ਕਰ, ਝੂਠੀ ਮੰਗ ਲੈ ਕੇ ਗੁਰੂ ਦੇ ਦਰ 'ਤੇ ਨਾ ਜਾਇਆ ਕਰ। ਇਹਨੂੰ ਕਹਿੰਦੇ ਸਾਥ ਨਾ ਲੀਜੇ ਕੋਈ, ਪਾਛੇ ਪਾਉਣ ਨਾ ਦੀਜੀਏ। ਕਹਿੰਦੇ ਝੂਠੀਆਂ ਮੰਗਾਂ ਨੇ ਤੈਨੂੰ ਗੁਰੂ ਤੋਂ ਪੈਰ ਪਿੱਛੇ ਪਵਾ ਦੇਣਾ ਫੜ ਕੇ। ਕਿਹੜੀ ਗੱਲੋਂ? ਆਪਾਂ ਝੂਠੀ ਦਾਤ ਮੰਗ ਲਈ, ਮਿਲਣੀ ਸਾਨੂੰ ਕਰਮਾਂ ਦੇ ਆਧਾਰ 'ਤੇ, ਹੈ ਨਾ? ਜਦੋਂ ਵਕਤ ਉਹ ਮਿਲ ਜੂ, ਅਸੀਂ ਪਹਿਲਾਂ ਮੰਗਦੇ ਸਾਂ, ਉਹ ਮਿਲੀ ਨਹੀਂ ਤੇ ਕੀ ਹੋਇਆ? ਉਹਨਾਂ ਛੱਡ ਪਰਾਂ, ਮੈਂ ਬੜੇ ਮੱਥੇ ਟੇਕਿਆ, ਬੜੇ ਗੁਰੂ ਘਰ ਜਾਇਆ, ਮੈਂ ਬੜੇ ਸਤਸੰਗ ਸੁਣੇ ਆ, ਮੇਰਾ ਕੰਮ ਨਹੀਂ ਬਣਿਆ, ਮੈਂ ਨਹੀਂ ਜਾਣਾ। ਹੁਣ ਪੈ ਗਏ ਪੈਰ ਪਿੱਛੇ। ਗੁਰੂ ਜੀ ਕਹਿੰਦੇ ਪਹਿਲਾਂ ਬਿਰਤੀ ਕਿੱਦਾਂ ਦੀ ਹੋਣੀ ਚਾਹੀਦੀ ਸੀ? ਜਦੋਂ ਗੁਰੂ ਦੇ ਦਰ 'ਤੇ ਆਇਆ, ਬਾਣੀ ਪੜ੍ਹਨ ਲੱਗਾ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਲੱਗਾ, ਤੇ ਮਨ ਬਿਰਤੀ ਹੋਣੀ ਚਾਹੀਦੀ ਸੀ ਆਗੇ ਹੋਏ ਸੋਏ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ, ਮੈਂ ਤੇਰਾ ਪੱਲਾ ਫੜ ਲਿਆ ਤੇ ਮੈਂ ਬਾਣੀ ਪੜ੍ਹਨ ਲੱਗਾ। ਆਂਦਾ ਜੋ ਕੁਝ ਹੁੰਦਾ ਹੋਣ ਦਿਓ, ਇਹ ਤੁਹਾਡੀ ਵਡਿਆਈ ਆ, ਪਰ ਮੇਰੇ 'ਤੇ ਮਿਹਰ ਭਰਿਆ ਹੱਥ ਰੱਖਿਓ ਕਿ ਮੈਂ ਤੇਰੇ ਦਰ ਤੋਂ ਦੂਰ ਨਾ ਹੋ ਜਾਵਾਂ, ਮੈਂ ਤੇਰੇ ਚਰਨਾਂ ਤੋਂ ਦੂਰ ਨਾ ਹੋ ਜਾਵਾਂ। ਇਹਨਾਂ ਝੂਠੀਆਂ ਦਾਤਾਂ ਮਗਰ ਲੱਗਾ ਕਿਤੇ ਮੈਂ ਤੇਰੇ ਤੋਂ ਪਰਾਂ ਨਾ ਹੋ ਜਾਵਾਂ, ਮੇਰੇ 'ਤੇ ਕਿਰਪਾ ਰੱਖਿਓ। ਮੰਗਣਾ ਦਿਆ ਸੀ, ਅਸੀਂ ਮੰਗੀ ਬੈਠੇ ਝੂਠੀ ਦਾਤ, ਤੇ ਬਾਣੀ 'ਚ ਲਿਖਿਆ ਦਾਤ ਪਿਆਰੀ ਵਿਸਰਿਆ ਦਿੱਤਾਰਾ। ਕਹਿੰਦਾ ਦਾਤ ਪਿਆਰੀ ਆ, ਪਰਮਾਤਮਾ ਨੂੰ ਵਿਸਾਰ ਕੇ ਬੈਠੇ ਅਸੀਂ। ਸੋ ਧਿਆਨ ਦੇਣਾ, ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਚਾਕਰ ਕਹੀਏ ਖਸਮ ਕਾ। ਕਹਿੰਦੇ ਕਹਿੰਦੇ ਆ ਵੀ ਇਹ ਤਾਂ ਪਰਮਾਤਮਾ ਦਾ ਗੁਰੂ ਦਾ ਨੌਕਰ ਆ, ਚਾਕਰ ਆ, ਪਰ ਸੌ ਉੱਤਰ ਦੇ। ਕਹਿੰਦੇ ਅੱਗੇ ਖਲੋ ਕੇ ਤੇ ਜਵਾਬ ਦਿੰਦਾ। ਕੀ ਜਵਾਬ ਦਿੰਦਾ? ਮੇਰਾ ਕੰਮ ਤੇ ਕੋਈ ਬਣਿਆ ਨਹੀਂ, ਪਰਮਾਤਮਾ ਮੈਨੂੰ ਫਲਾਣੀ ਚੀਜ਼ ਤੇ ਮਿਲਣੀ। ਆਪਣੀ ਮਨ ਬਿਰਤੀ ਨਾਲ, ਆਪਣੀ ਸੋਚ ਨਾਲ ਅਸੀਂ ਚੀਜ਼ ਪੈਦਾ ਕਰ ਲੈਂਦੇ ਹਾਂ, ਫਲਾਣਾ ਕੰਮ ਸਾਡਾ ਬਣਨਾ ਚਾਹੀਦਾ, ਸਾਨੂੰ ਚੀਜ਼ ਮਿਲਣੀ ਚਾਹੀਦੀ। ਔਰ ਫਿਰ ਗੁਰੂ ਜੀ ਪਤਾ ਕਹਿੰਦੇ, ਕਹਿੰਦੇ ਜਿਹਨਾਂ ਦੀ ਬਿਰਤੀ ਇੱਦਾਂ ਦੀ ਹੈ, ਜਿਹਨਾਂ ਦੀ ਬਿਰਤੀ ਇੱਦਾਂ ਦੀ ਆ, ਕਹਿੰਦੇ ਤੇ ਅਸੀਂ ਖਸਮ ਆ, ਖਸਮ ਦੇ ਨੌਕਰ ਆ ਅਸੀਂ, ਅਸੀਂ ਤਾਂ ਗੁਰੂ ਵਾਲੇ ਹਾਂ, ਅਸੀਂ ਤਾਂ ਗੁਰੂ ਦੇ ਲੜ ਲੱਗੇ ਹਾਂ, ਪਰ सामने खलो के जवाब देंदे ने, उत्तर देंदे ने, इतराज करदे ने वी मेरा काम नहीं बनिया। ते गुरु जी पता की कहन लगे, वजो गवाए अपना तखत न बैसे से। दसो वजो दा की है? तनखा, तनखा की है? ध्यान दो, जदों असीं गुरु नाल जुड़दे हां ना, ते गुरु दे शब्द की कमाई करदे हां, जिहड़ा बंदा किसी दे घर नौकरी करदा उन्हूं तनखाह मिलदी है, उन्हूं पैसे मिलदे, उन्हूं कुछ मिलदा आ। ते गुरु साहब बन कहन लगे, जिहड़ा मन गुरु ग्रंथ साहिब दे चरणां नाल जुड़दा है, गुरु वाला बनता है, गुरबाणी पढ़ता है, ते नाम सिमरन करदा ना, उन्हूं भी कुछ मिलदा आ, उन्हूं भी तनखाह दी दयाई कुछ मिलदा आ। की मिलदा? ध्यान देना। कहिंदे सब तो पहला उन्हूं ज्ञान मिलदा है, ये तनखाह आ। हैं, फिर की मिलदा? वो फिर ओदी वडियाई हुंदी आ, उन्हूं उच्ची अवस्था मिलदी है, तख्त ते बहना मिलदा, उच्ची अवस्था मिलदी है। ते गुरु जी कहिंदे, जिहड़े इतराज करदे ने, कहिंदे तां असीं नौकर आ, वही गुरु का पला फड़िया, असीं गुरु दे लड़ लगे, पर जवाब दिंदे ने, कहिंदा पाप गुरु साहब दे भाणे च नहीं रहिंदे, परमात्मा दे भाणे च नहीं रहिंदे। कहिंदे फिर उन्हां बदले वजों गवाए अपना, कहिंदे अपनी तनखाह खवा वेंदे, कहिंदा पाप अपना ज्ञान ही खवा वेंदे। तखत ना बैसे से, कहिंदे वह मन बिरती वाले कदी भी उच्ची अवस्था विच नहीं पहुंच सकते। तखत दा पाप उच्ची अवस्था, कहिंदे उत्थे बैठ नहीं सकते, कहिंदा पाप उच्ची अवस्था च टिक नहीं सकते। कौन? जिहड़े कहिंदे ते हैगे सी नौकर, असीं चक रहे गुरु दे, असीं गुरु वाले हाँ, पर गुरु का कहना नहीं मनते, गुरु ग्रंथ साहब के पाए पूरने ते नहीं चलते। फिर गुरु जी पता की कहन लगे, कहने जग वाले हो, प्रीतम हथ वड्याइया जय पावे ते दे। कहते संसार वाले हो, क्यों धक्के खान रहे हो? कहते सारिया वड्याइया परमात्मा के हथ च आ, जय पावे ते दे। कहते जिहड़ी आत्मा परमात्मा नूं पौंदी है, चंगी लगती है ना, 84 लख जून दे विचों, कहते परमात्मा उन्हूं यह दात दिंदा है, उन्हूं मनुखी जन्म दिंदा है, उन्हूं मनुखी शरीर दिंदा है। इस शरीर के अंदर पहुंच के यह आत्मा गुरु चरणां नाल जुड़ के अपने पाप ते माड़े कर्म धो सकती है। कहते वडियाई उन्हूं दिंदा है, जिहड़ी आत्मा परमात्मा नूं चंगी लगती, उन्हूं मनुख का शरीर बख्शिश विच दिंदा है। यह बख्शिश है, यह रहमत है। आप जी पढ़ो बाणी च, वड्डे भाग ऐ शरीर पाया, मानस जन्म शब्द चित लाया। देखो ध्यान देने वाली गल जो इतने, कहिंदे वड्डे भाग ऐ शरीर पाया, पहला इस मन नूं कहा भी तेरे वड्डे भाग वे तां जाके तैनूं आ शरीर मिलिया। अगे की कहता? मानस जन्म। हुण ध्यान देना इतने, 84 लख जून दे विचों गिनती की उन्होंने, मानस जन्म शब्द चित लाया। कहिंदे मना वड्डे भाग हो, तैनूं मनुख दा शरीर मिलिया, ते तू सारिया शरीरां दे विचों 84 लख जून दे विचों जदों मानस शरीर विच पहुंचिया, मानस जन्म, कहिंदा मानस जन्म विच पहुंचिया ना, ते की शब्द चित लाया, अपनी मन बिरती शब्द नाल जोड़न जोगा होया। पिछले शरीरां दे विच तू शब्द नाल जुड़ नहीं सकदा, शब्द उत्थे भी बैठा सी, परमात्मा सारिया शरीरां दे अंदर आ, कोई शरीर परमात्मा तो खाली है ना। सब घट तेरे तू सभना वा, अंदर सारी सृष्टि परमात्मा सारे शरीर तेरे आ, और तू सारे अंदर ही बैठा है। पर वडियाई किनू मिली आ? जिहड़ी आत्मा मनुख शरीर च पहुंच जाती उन्हू वडियाई मिली है, कि इस शरीर विच बैठी आत्मा धन धन गुरु ग्रंथ साहिब दे चरणां नाल जुड़ के गुरु दे कोलों शब्द की सोझी लैके सुत शब्द का मिलाप करके अपने किते पाप ते माड़े कर्म धो सकती है। इत्थे दात मिली है। तां उन्होंने कहा मानस जन्म शब्द चित लाया। कहिंदे देख मानस शरीर विच पहुंचिया, ते अपना हिरदा उस परमात्मा वाले पासे जोड़न जोगा होया है। पहला तो कितने जोड़ ही नहीं सकिया, परमात्मा तो पहला भी नाल सी, सब जगह नाल सी के पेखत सुनत सदा है संगे, मैं मूर्ख जानिया दूरी दे, परमात्मा दूर नहीं है साथों, ठीक है नहीं। पर उन्होंने जन्मों में बिरती नहीं सी साड़ी, पर इस जन्म के परमात्मा सानू बिरती बख्शिश की है, रहमत की साढ़े। देखो किसी जन्म अंदर गुरु नहीं है, एक मनुख जन्म है जिदन गुरु की प्राप्ति, जिथे सानू गुरु की प्राप्ति है, गुरु के लड़ लग के असी गुरबाणी नू प्यार नाल सत्कार नाल पढ़ के ते अपना जीवन सवार सकते हाँ। फिर गुरु जी देखो आप जी नू की कहन लगे, कहन लगे भाई गल सुन, एवं चक्कर च ना पै जी, ये गुरु के लड़ लगना पैना। कहना क्यों? कहना कबीर जम का ठेंगा बुरा है, कबीर जम का ठेंगा बुरा है वो नहीं से आ जाए। कबीर जी कह लगे कहते हो मना एक गल पले बन ला, हर जन्म के अंदर तेन जमदूत का सोटा वजदा आ गया, ठेंगा सूटे नू कहते कहते हर जन्म के अंदर तेन जमदूता का सोटा वजदा आ गए, कहते बड़ा बुरा सोटा वजदा है वह ना सह जाए, कहते सहना बड़ा औखा है। सच है जो जमदूत सोटा मारते कहता भाव शरीर चो कढ के ले जाते फिर सू अगले शरीर च फिर आना पैंदा है ना भी, जिन्ना चिर सानू परमात्मा आप लैन ना आ जाए उन्ना चिर सानू शरीर च रहना पेगा, बार बार शरीर च जाना पेगा। तो गुरु साहब मन की कहन लगे एक जो साधु मोह मिलियो, एक जो साधु मोह मिलियो तिन लिया अंचल लाए। देखो कबीर जी कहते एक जो साधु मोह मिलियो, साधु का पाप सतगुरु। कबीर जी कहन लगे भाई गल सुन ले कले पले बन लो, तो मैनु एक गुरु मिल पाया, रब नाल मिली हुई रूह मिल गई। क्यों गुरु कौन है? रब च लीन रूह, वह आत्मा जिहड़ी सानू लैन आई है। ध्यान देना गुरु ग्रंथ साहब जिस परमात्मा दूजा रूप है ताइयां ते कहिंदे वाहो वाहो बाणी निरंकार है। ठीक है भाई, ये बड़ी वड्डी रहमत कीती है काल पुख ने साडे ते, बड़ी कृपा कीती है साडे ते, नहीं तो धक्के खाण डे होना सी आपां, गुरु लभण डे होना सी। अज साडे भाग चंगे आ, असीं जम्मदे आ ते साडे मां बाप सानू कहण लग पैंदे पुत्र आ तैनूं गुरु को लैके चलीए, जम्मदे नूं ही ठीक है सानू मत्था सिखाउंदे ने टेकणा, असीं गुरु चरणां नाल जुड़दे आ, सानू कहिंदे आ तन तन साहब श्री गुरु ग्रंथ साहब के उत्ते कृपा करन, तेन अपने चरनी ला लैन। ठीक है देखो मां बाप की तांग होंगी जम दे बच्चे की गुरु जी इन अपने चरनी ला लैन, है ना, यदा मतलब गुरु जी सू लभण की लड़ नहीं पैन दी, कि भाग चंगे साढ़े, है ना। सो विचार करके देखो तो इतने कबीर जी कहते कहते एक जो साधु मोह मिलियो, कहता मैंने एक गुरु मिल गया तेन लिया अंचल लाए। कहते कि भाई उन्हें मैंने अपने गले नाल ला लिया। ठीक है सच जे धन गुरु गोबिंद साहब जी आप जी सारू गले लाते हैं, आप जी सारू देखो ना बाणी च की है उपदेश चौं वरना को सांझा, सारी सृष्टि नू गले ना लाउण डे ने, सारी सृष्टि नू कहिंदे ने भी आओ ते इस उपदेश की पालना करके आप अपनी मनवृत्ति जिहड़ी है शब्द ना जोड़ के, शब्द ते सवार हो के देखो शब्द जा जा, शब्द जा जा। ठीक है भाई ते साडी मनवृत्ति ने सवार होना उत्ते, ते गुरु जी कहन लगे आ मैं सिखावा तेनू भी तेरी मन वृत्ति ने शब्द रूपी जाग ते सवार किवें होना ते सवार हो के सचखंड किवें जाना आ मैं तेनू सिखावा। पर सिख ते कौन आ जिन प्रेम कियो ते नहीं प्रभु पायो, जिन हिरदे च प्रेम आ, कैसा प्रेम आ, क्योंकि प्रेम लफज जिहड़ा ना प्रेम लफज बड़े वड्डी मानता दा नाम प्रेम है, बड़ी वड्डी कुरबानी दा नाम प्रेम है, कि एवें ना कह दिओ प्रेम को छोटा जिहा अखर आ, प्रेम एक कुरबानी दा नाम। कहते किवें एक मुंडा ते कुड़ी आपस च प्रेम करते सी, ठीक है ते मुंडा कुड़ी नूं कहण लगा भी देख मेरे घर दे नहीं मनदे, वह कहते भी जे तू जाना ना उस कुड़ी दे नाल तैनूं देना कुछ नहीं असीं, जा चला जा इत्थों। ते कुड़ी ने कुरबानी की थी, देखो की कहती, कहती देख मैं तेरे नाल विआह करवाउणा है, तेरी जायदाद तेरी प्रॉपर्टी नाल नहीं करवाउणा, तू जिथे लै जाएगा मैं चल जाऊंगी, तू भुखी रखेगा मैं भुखी रहूंगी, तू कुछ जिथे कहेगा रहने लिए मैं रहूंगी, यह कुरबानी है ना। उस बच्ची ने कुरबानी करती कि मैं जिथे कहेंगा मैं रहूंगी, इतने भी कुरबानी आ जिन प्रेम कियो, जिहड़ा आपां गुरु चरणा च आए तो कुरबानी दे दिओ, धन धन साहब श्री गुरु ग्रंथ साहब जी तुहाडे चरणा च आ गए तुसीं जिथे रखोगे उत्थे रहोंगे, जोत सुभावे नानका सही गल चंगी, तुसीं दुख दिओ तुसीं सुख दिओ तुहाडी वडियाई, पर मैं तुहाडा डर नहीं छड़ना, एक कुरबानी का नाम प्रेम आ, जिन प्रेम कियो तिन ही प्रभु पायो। कहिंदे जिन्हां ने आ कुरबानी दे दित्ती कहिंदा पाओ क्या संसारों नाता तोड़ के धन धन साहब श्री गुरु ग्रंथ साहिब चरणां नाल जोड़ लिया, कहिंदे उन्हें रब लभ लिया, उन्हें परमात्मा लभ लिया। पर गुरु प्यारियो एक गल बननी उदों ही है जदों असीं गुरबाणी नूं प्यार नाल पढ़ांगे, गुरबाणी दी विचार करांगे, जदों विचार करांगे साडी अपने आप मनवृत्ति बनदी जाणी है। ते वाकई यार धन गुरु ग्रंथ साहब जी सानू शब्द नाल जोड़दे ने, सानू समझाउणा करदे ने कि भाई जिन्नी नाम ध्याया गए मशक्कत का, जिन्हां ने नाम ध्याया वह कालां च सफल हो जाते ने। ठीक है ये सोझी मिलनी कित्थों आ, धन धन साहब श्री गुरु ग्रंथ साहब जी कोलों मिलनी है। सो तुहाडे चरणां च बेनती है, समा हो गया, सो आओ इत्थे समाप्ति करदे फतेह के जाइए। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।